ਵਿਚਾਰੀ ਹੈ, ਇੱਕ ਗੁਰਸਿੱਖ ਪਿਆਰਾ ਉਹਦਾ ਮੁੰਡਾ ਨਾ ਸ਼ਰਾਬੀਆਂ 'ਚ ਬਹਿ ਗਿਆ ਜਾ ਕੇ, ਸ਼ਰਾਬੀਆਂ 'ਚ ਬਹਿ ਗਿਆ ਜਾ ਕੇ, ਉਹਨੂੰ ਕਿਸੇ ਨੇ ਕਹਿ ਦਿੱਤਾ ਕਹਿੰਦੇ ਭਾਈ ਸਾਹਿਬ ਤੁਹਾਡਾ ਮੁੰਡਾ ਸ਼ਰਾਬੀਆਂ ਦੀ ਸੰਗਤ ਵਿੱਚ ਬਹਿ ਗਿਆ, ਸੰਗਤ ਕਰਨ ਲੱਗ ਪਿਆ। ਉਹ ਨੱਠਿਆ, ਜਿਸ ਵੇਲੇ ਨੱਠਿਆ ਜਾ ਕੇ ਆਪਣੇ ਮੁੰਡੇ ਨੂੰ ਆਵਾਜ਼ ਮਾਰਦਾ, ਕਹਿੰਦੇ ਪੁੱਤ ਆਹ ਕੀ ਕਰਨ ਲੱਗ ਪਿਆ, ਸ਼ਰਾਬੀਆਂ ਦੀ ਸੰਗਤ ਕਰਨ ਲੱਗ ਪਏ। ਮੁੰਡਾ ਨੱਠਿਆ ਆ ਕੇ ਪਿਤਾ ਜੀ ਨੂੰ ਜੱਫੀ ਪਾ ਕੇ ਕਹਿੰਦਾ, ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ, ਸ਼ਰਾਬੀਆਂ ਵਿੱਚ ਬੈਠਾ ਜ਼ਰੂਰ ਹਾਂ, ਸ਼ਰਾਬੀਆਂ ਦੀ ਸੰਗਤ ਵਿੱਚ ਬੈਠਾ ਜ਼ਰੂਰ ਹਾਂ, ਪਰ ਮੈਂ ਸੰਗਤ ਨਹੀਂ ਕੀਤੀ। ਕਹਿੰਦੇ ਕਿਉਂ? ਕਹਿੰਦੇ ਉਹ ਸਾਰੇ ਪੀਣ ਡੇ ਨੇ ਪਰ ਮੈਂ ਨਹੀਂ ਪੀਤੀ, ਮੈਂ ਨਹੀਂ ਪੀਤੀ, ਸੰਗਤ ਨਹੀਂ ਕੀਤੀ। 2, 4, 6 ਮਹੀਨੇ ਬਤੀਤ ਹੋਏ ਤੇ ਮੁੰਡੇ ਨੇ ਪੀ ਲਈ, ਅਸਰ ਹੋ ਗਿਆ ਨਾ ਸੰਗਤ 'ਚ ਬਹਿਣ ਦਾ। ਤੇ ਪਿਤਾ ਜੀ ਕੀ ਕਹਿੰਦੇ? ਕਹਿੰਦੇ ਪੁੱਤ ਮੈਨੂੰ ਇਹੋ ਡਰ ਸੀ, ਅੱਜ ਫਿਰ ਸੰਗਤ ਕਰ ਲਈ? ਕਹਿੰਦੇ ਹਾਂ ਪਿਤਾ ਜੀ, ਅੱਜ ਸੰਗਤ ਕੀਤੀ। ਕਿੱਦਣ ਸੰਗਤ ਹੋਈ? ਜਿੱਦਣ ਪੀਤੀ। ਤੇ ਗੌਰ ਕਰਨਾ, ਅਸੀਂ ਰਾਤ ਦਿਨ ਪਾਠ ਕਰਦੇ ਹਾਂ ਤੇ ਲੋਕਾਂ ਨੂੰ ਕਹਿੰਦੇ ਹਾਂ ਸੰਗਤ ਵਿੱਚ ਬੈਠੇ ਹਾਂ, ਜੇ ਸੰਗਤ ਨਹੀਂ ਕੀਤੀ। ਸੰਗਤ ਉਦੋਂ ਹੋਵੇਗੀ ਜਿਹੜੀ ਗੁਰੂ ਜੀ ਨੇ ਪੀਤੀ ਤੇ ਪ੍ਰਕਾਸ਼ ਤੱਕ ਪਹੁੰਚ ਕੀਤਾ। ਉਹ ਕਿਹੜੀ ਹੈ? ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਜਿਸ ਦਿਨ ਤੇਰੇ ਸਵਾਸਾਂ 'ਚ ਨਾਮ ਦਾ ਟਿਕਾ ਬਣ ਜਾਏਗਾ ਨਾ, ਉਸ ਦਿਨ ਸੰਗਤ ਹੋਵੇਗੀ। ਉਸ ਤੋਂ ਪਹਿਲਾਂ ਸੰਗਤ ਨਹੀਂ ਹੋਈ, ਅਜੇ ਭੁਲੇਖੇ 'ਚ ਪੈ ਗਿਆ ਏ। ਇਹ ਤਾਂ ਵਰਦੀ ਪਾਈ ਹੈ ਸੰਗਤ ਕਰਨ ਲਈ, ਇਹ ਤਾਂ ਪਹਿਰਾਵਾ ਪਾਇਆ ਏ, ਅੰਮ੍ਰਿਤ ਛਕਿਆ, ਗੁਰੂ ਦੇ ਲੜ ਲੱਗਾ, ਵਰਦੀ ਪਾਈ ਹੈ ਸੰਗਤ ਕਰਨ ਵਾਸਤੇ। ਪਰ ਸੰਗਤ ਉਦਨ ਹੋਵੇਗੀ ਜਿੱਦਣ ਤੇਰੇ ਅੰਦਰ ਸ਼ਬਦ ਦਾ ਟਿਕਾ ਬਣ ਜਾਏਗਾ, ਨਾਮ ਦਾ ਟਿਕਾ ਬਣ ਜਾਏਗਾ, ਤੇਰੀ ਸੁੱਟ ਜਿਹੜੀ ਹੈ ਸ਼ਬਦ ਨਾਲ ਜੁੜ ਜਾਏਗੀ। ਕਹਿੰਦਾ ਕਿਵੇਂ? ਇੱਕ ਦਿਨ ਇੱਕ ਖਾਲਸਾ ਜੀ ਕਹਿਣ ਲੱਗੇ, ਕਹਿੰਦੇ ਬਾਬਾ ਜੀ ਮੈਨੂੰ ਤਾਂ 40 ਸਾਲ ਹੋ ਗਏ ਮੈਂ ਸ਼ੁੱਧ ਬਾਣੀ ਪੜ੍ਹ ਲੈਂਦਾ, ਪਰ ਮੈਨੂੰ ਅਜੇ ਲੱਭਾ ਕੁਛ ਨਹੀਂ। ਬਾਣੀ ਸ਼ੁੱਧ ਪੜ੍ਹ ਲੈਂਦਾ, 40 ਸਾਲ ਹੋ ਗਏ ਗੁਰੂ ਨਾਲ ਜੁੜਿਆ ਨੂੰ, ਲੱਭਾ ਕੁਛ ਨਹੀਂ? ਕਹਿੰਦਾ ਨਹੀਂ ਲੱਭਾ ਕੁਛ ਨਹੀਂ। ਬਹਿ ਜਾ ਗੁਰੂ ਪਿਆਰਿਆ, ਇਹ ਗੁਰਬਾਣੀ ਸ਼ੁੱਧ ਪੜ੍ਹਨੀ ਸਿੱਖੀ ਕਿੱਥੋਂ ਹੀ? ਕਹਿੰਦਾ ਕਿੱਥੋਂ ਸਿੱਖੀ ਦੀ ਏ? ਮੈਂ ਕਿਹਾ ਵੀ ਤੂੰ ਸਿੱਖੀ ਏ, ਤੂੰ ਦੱਸ ਬਈ ਕਿੱਥੋਂ ਸਿੱਖੀ ਦੀ ਏ? ਮੈਂ ਕਿਹਾ ਯਾਰ ਤੂੰ ਦੱਸ ਨਾ ਬਈ। ਯੋਰ ਯਾਰ ਲਾ ਕੇ ਹਟ ਗਿਆ। ਮੈਂ ਬਾਬਾ ਜੀ ਦਿਮਾਗ 'ਚ ਨਹੀਂ ਗੱਲ ਆ ਰਹੀ ਵੀ ਕਿੱਥੋਂ ਸਿੱਖੀ ਦੀ। ਬਈ ਖਾਲਸਾ ਤੈਨੂੰ ਪੰਜਾਬੀ ਪੜ੍ਹਨੀ ਆਉਂਦੀ ਤੇ ਬਾਣੀ ਪੜ੍ਹਦਾ, ਜਿਹਨੂੰ ਨਹੀਂ ਆਉਂਦੀ ਉਹ ਕਿੱਥੋਂ ਪੜੂਗਾ? ਕਹਿੰਦਾ ਠੀਕ ਹੈ ਜੀ। ਮੈਂ ਕਿਹਾ ਫਿਰ ਸੁਣ ਬਈ, ਤੂੰ ਗਿਆ ਸਕੂਲੇ, ਪਹਿਲੀ ਕਲਾਸ 'ਚ ਦਾਖਲ ਹੋਇਆ? ਕਹਿੰਦਾ ਹਾਂਜੀ ਦਾਖਲ ਹੋਇਆ। ਤੇ ਪਹਿਲਾਂ ਮਾਸਟਰ ਜੀ ਪੜ੍ਹਾਉਣ ਲੱਗੇ, ਤੈਨੂੰ ਊੜਾ ਐੜਾ ਈੜੀ ਸੱਸਾ ਹਾਹਾ ਅੱਖਰਾਂ ਦੀ ਪਛਾਣ ਕਰਾਈ? ਕਹਿੰਦਾ ਹਾਂਜੀ। ਮੈਂ ਕਿਹਾ ਫਿਰ ਸਾਲ ਕੁ ਬਾਅਦ ਮਾਸਟਰ ਜੀ ਕਹਿਣ ਲੱਗੇ, ਅੱਜ ਸ਼ਬਦ ਸਿਖਾਉਣਾ ਤੁਹਾਨੂੰ ਬਈ, ਸ਼ਬਦ ਸਿਖਾਉਣਾ। ਕਹਿੰਦਾ ਹਾਂਜੀ ਕਿਹਾ। ਮੈਂ ਕਿਹਾ ਉਦਣ ਬੜਾ ਚੰਬਾ ਹੋਇਆ ਹੋਣਾ ਵੀ ਯਾਰ ਅੱਗੇ ਸਿਖਾਉਣ ਤੇ ਡਏ ਸੀ ਮਾਸਟਰ ਜੀ, ਉਹ ਸ਼ਬਦ ਨਹੀਂ ਸੀ, ਇਹ ਕਿਹੜਾ ਸ਼ਬਦ ਸਿਖਾਉਣਾ? ਤੇ ਉਹ ਕੀ ਕਹਿੰਦਾ? ਕਹਿੰਦਾ ਗੱਲ ਇਹ ਵੀ ਸਹੀ ਹੈ, ਅਚੰਬਾ ਹੋਇਆ ਸੀ ਵੀ ਉਹ ਸ਼ਬਦ ਨਹੀਂ ਸੀ। ਤੇ ਫਿਰ ਮਾਸਟਰ ਜੀ ਕਹਿਣ ਲੱਗੇ, ਪੁੱਤਰ ਉਹ ਸ਼ਬਦ ਨਹੀਂ ਸੀ, ਉਹ ਅੱਖਰ ਸੀ। ਸ਼ਬਦ ਕਿਹਨੂੰ ਕਹਿੰਦੇ ਨੇ? ਜਿਸ ਦਿਨ ਦੋ ਅੱਖਰਾਂ ਨੂੰ ਜੋੜ ਦਈਏ ਉਦਣ ਸ਼ਬਦ ਬਣ ਜਾਂਦਾ, ਉਸ ਤੋਂ ਪਹਿਲਾਂ ਸ਼ਬਦ ਨਹੀਂ ਬਣਦਾ। ਕਹਿੰਦਾ ਠੀਕ ਹੈ। ਮੈਂ ਕਿਹਾ ਦੇਖ, ਊੜੇ ਨੂੰ ਔਂਕੜ ਠੱਠਾ ਊਠ ਲਿਖਿਆ, ਹੁਣ ਕੀ ਬਣ ਗਿਆ? ਸ਼ਬਦ ਬਣ ਗਿਆ। ਸ਼ਬਦ ਤਾਂ ਬਣਿਆ ਵੀ ਇਹ ਦੋ ਅੱਖਰ ਕਿਸੇ ਦੀ ਪਛਾਣ ਕਰਾਉਣ ਲੱਗ ਪਏ ਨੇ, ਕਿਸੇ ਬਾਰੇ ਦੱਸਣ ਲੱਗ ਪਏ, ਕਿਸੇ ਦੀ ਜਾਣਕਾਰੀ ਦੇਣ ਲੱਗ ਪਏ, ਤੇ ਆਪਾਂ ਕਹਿਤਾ ਸ਼ਬਦ ਬਣ ਗਿਆ। ਕਹਿੰਦਾ ਜੀ ਠੀਕ ਹੈ। ਮੈਂ ਕਿਹਾ ਖਾਲਸਾ ਵੀ ਵੇਖ ਲਾ, ਉਹ ਕਿੰਨੇ ਚਿਰ 'ਚ ਸਿੱਖ ਗਿਆ ਸੀ? ਕਹਿੰਦਾ ਬਾਬਾ ਜੀ ਮੈਂ ਹੁਸ਼ਿਆਰ ਬੜਾ ਹੁੰਦਾ ਸੀ, ਮੈਂ ਪਹਿਲੇ ਸਾਲ 'ਚ ਸਿੱਖ ਗਿਆ ਸ਼ਬਦ ਜੋੜਨਾ। ਮੈਂ ਕਿਹਾ ਵਾਹ ਬਈ ਵਾਹ, ਉੱਥੇ ਤੂੰ ਹੁਸ਼ਿਆਰ ਬੜਾ ਸੀ, ਪਹਿਲੇ ਸਾਲ 'ਚ ਸ਼ਬਦ ਸਿੱਖ ਲਿਆ, ਇੱਥੇ 40 ਸਾਲ ਹੋ ਗਏ ਤੈਨੂੰ ਗੁਰੂ ਦੇ ਲੜ ਲੱਗਿਆ, ਅਜੇ ਤੱਕ ਸੁਰਤ ਨੂੰ ਸ਼ਬਦ ਨਾਲ ਜੋੜਨਾ ਨਹੀਂ ਸਿੱਖਿਆ। ਕਹਿੰਦਾ ਕੀ ਕੀਤਾ ਜੇ? ਮੈਂ ਕਿਹਾ ਸ਼ਬਦ ਗੁਰੂ ਹੈ, ਉਹ ਵੀ ਜੋੜਨਾ ਸਿਖਾ ਰਿਹਾ ਤਾਂ ਸ਼ਬਦ ਬਣਿਆ, ਇਹ ਸ਼ਬਦ ਗੁਰੂ ਹੈ, ਇਹ ਵੀ ਕਿਸੇ ਦਾ ਜੋੜ ਸਿਖਾ ਰਿਹਾ ਤਾਂ ਸ਼ਬਦ ਗੁਰੂ ਬਣਿਆ, ਇਹ ਸੁਰਤ ਨੂੰ ਸ਼ਬਦ ਨਾਲ ਕਿਵੇਂ ਜੋੜਨਾ? ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਸਿੱਖੀ ਨਹੀਂ ਅਜੇ ਤੱਕ। ਤੇ ਅੱਗੋਂ ਕਹਿੰਦਾ, ਕਹਿੰਦਾ ਬਾਬਾ ਜੀ ਇਹ ਤਾਂ ਗੱਲ ਹੀ ਮੈਂ ਅੱਜ ਸੁਣੀ ਆ, ਬਾਣੀ ਮੈਨੂੰ ਬੜੀ ਕੰਠਿਆ। ਮੈਂ ਕਿਹਾ ਫਿਰ ਆ ਤੈਨੂੰ ਇੱਕ ਗੱਲ ਸੁਣਾਈ ਹੈ, ਫਿਰ ਅੱਜ ਜੇ ਤੈਨੂੰ ਗੁਰਬਾਣੀ ਬੜੀ ਕੰਠਿਆ ਨਾ, ਗੁਰਬਾਣੀ ਤੈਨੂੰ ਬੜੀ ਆਉਂਦੀ ਆ, ਆ ਫਿਰ ਤੇਰੀ ਦਸ਼ਾ ਦੱਸੀਏ ਤੂੰ ਕੌਣ ਆ। ਜਿਹੜਾ ਬੰਦਾ ਗੁਰਬਾਣੀ ਦੀ ਵਿਚਾਰ ਨਹੀਂ ਕਰਦਾ ਉਹਦੇ ਬਾਰੇ ਦੱਸਦੇ ਆ ਗੁਰੂ ਜੀ ਉਹ ਕੌਣ ਆ, ਉਹਨੂੰ ਕਹਿਣਾ ਕੀ ਆ। ਵਾਹ ਵਾਹ, ਪੁੱਛਿਆ ਮੈਂ ਕਿਹਾ ਕੀ ਕਹੀਏ, ਕਹਿੰਦੇ ਜਿੰਨੀ ਸਤਿਗੁਰ ਪੁਰਖ ਨਾ ਸੇਵਿਓ, ਜਿੰਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐ ਪਸ਼ੂ ਢੋਰ ਗਵਾਰ। ਗੁਰੂ ਜੀ ਕਹਿੰਦੇ ਜਿਹੜੇ ਇਸ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਉਹਨਾਂ ਨੂੰ ਮਨੁੱਖ ਨਾ ਕਵੀ, ਅਵਾਰਾ ਡੰਗਰ ਨੇ। ਮੈਂ ਕਿਹਾ ਜੀ ਕਿਹੜੀ ਗੱਲੋਂ, ਅਵਾਰਾ ਕਿਹਨੂੰ ਕਹਿੰਦੇ ਹੋ? ਤੇ ਗੁਰੂ ਜੀ ਕਹਿੰਦੇ ਜਿਹਦਾ ਕਿੱਲਾ ਨਾ ਹੋਵੇ ਉਹ ਡੰਗਰ ਅਵਾਰਾ ਹੁੰਦੇ ਨੇ, ਜਿੱਥੇ ਮਰਜ਼ੀ ਮੂੰਹ ਮਾਰੀ ਜਾਣ ਉਹ ਡੰਗਰ ਅਵਾਰਾ ਹੁੰਦੇ ਨੇ। ਤੇ ਜਿਹਦਾ ਮਨ ਜਿਹੜਾ ਹੈ ਨਾਮ ਰੂਪੀ ਕਿੱਲੇ ਤੇ ਨਹੀਂ ਵੱਜਦਾ, ਉਹਦਾ ਮਨ ਵੀ ਅਵਾਰਾ ਡੰਗਰ ਵਰਗਾ ਹੀ ਹੁੰਦਾ ਏ, ਪਸ਼ੂ ਢੋਰ ਗਵਾਰ। ਕਹਿੰਦੇ ਅਵਾਰਾ ਡੰਗਰ ਨੇ। ਜਿੰਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਜਿਹੜੇ ਇਸ ਸ਼ਬਦ ਦੀ ਵਿਚਾਰ ਨਹੀਂ ਕਰਦੇ, ਵਿਚਾਰ ਕਰਕੇ ਉਸ ਪਰਮਾਤਮਾ ਦੀ ਆਰਾਧਨਾ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਨਾਮ ਸਿਮਰਨ ਨਹੀਂ ਕਰਦੇ, ਉਹ ਅਵਾਰਾ ਡੰਗਰ ਨੇ। ਕਹਿੰਦਾ ਕੀ ਕੀਤਾ ਜੇ? ਮੈਂ ਕਿਹਾ ਖਾਲਸਾ ਅਜੇ ਤੱਕ ਤੇਰਾ ਮਨ ਅਵਾਰਾ ਡੰਗਰ ਵਾਂਗੂ ਹੀ ਫਿਰਦਾ, ਹੁਣ ਕਿੱਲੇ ਤੇ ਬੰਨ ਲਾ। ਕਹਿੰਦਾ ਹੈ ਉਹ ਹੁਣ ਹੀ ਨਾਮ ਸਿਮਰਨ ਕਰ ਲਾ, ਹੁਣ ਹੀ ਸ਼ਬਦ ਦੀ ਆਰਾਧਨਾ ਕਰ ਲਾ, ਹੁਣ ਹੀ ਕਿੱਲੇ ਤੇ ਬੰਨ ਲਾ। ਜੇ ਇੰਨਾ ਸਮਾਂ ਬੀਤ ਗਿਆ ਤੇ ਬੀਤ ਗਿਆ, ਹੁਣ ਬਣ ਲੈ। ਗੁਰੂ ਪਿਆਰਿਓ, ਤੁਸੀਂ ਗੁਰਬਾਣੀ ਪੜ੍ਹਦੇ ਹੋ, ਤੁਹਾਡੇ ਮਨ ਦੇ ਅੰਦਰ ਟਿਕ ਟਿਕੀ ਹੈ, ਜਦੋਂ ਮੱਥਾ ਟੇਕਣ ਲੱਗਦੇ ਹੋ ਕੇਵਲ ਨਾ ਕੇਵਲ ਝੂਠੀਆਂ ਦਾਤਾਂ ਹੀ ਮੰਗਦੇ ਹੋ। ਦਾਤ ਪਿਆਰੀ ਮਿਸਰਿਆ ਦਾ ਦਰ। ਗੁਰਬਾਣੀ ਅੰਦਰ ਦੀਆਂ ਗੱਲਾਂ ਕਰਦੀ ਹੈ, ਅੰਦਰ ਦੀਆਂ ਗੱਲਾਂ। ਆਓ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਾਂ, ਦੱਸਾਂ ਅੰਦਰ ਦੀਆਂ ਗੱਲਾਂ ਕਿਵੇਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ। ਅੰਦਰ ਚਲੀਏ, ਆਓ ਪੁੱਛੀਏ ਤੁਸੀਂ ਅੰਦਰ ਲੈ ਕੇ ਜਾਓਗੇ ਮੈਨੂੰ? ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬੂਹੇ ਖੁੱਲ੍ਹੇ ਲੰਘਿਆ। ਕਿਵੇਂ? ਤੁਸੀਂ ਇੱਥੇ ਬੈਠੇ ਹੋ, ਮੇਰੇ ਨਾਲੋਂ ਵੱਡੀ ਉਮਰ ਦੇ ਬੈਠੇ ਹੋ, ਛੋਟੀ ਉਮਰ ਦੇ ਬੈਠੇ ਹੋ, ਬੜਾ ਕੁਛ ਵੇਖਿਆ ਸੰਸਾਰ ਦੇ ਉੱਤੇ ਆਪ ਜੀ ਨੇ, ਤੇ ਰੋਜ਼ ਆਪ ਜੀ ਕਥਾ ਸੁਣਦੇ ਹੋ, ਵਿਚਾਰਾਂ ਸੁਣਦੇ ਹੋ। ਭਗਤ ਫਰੀਦ ਜੀ ਦੀ ਪੰਕਤੀ ਸੁਣਾਉਣ ਲੱਗਾ ਆਪ ਜੀ ਨੂੰ, ਅੰਦਰ ਦੀ ਗੱਲ ਦੱਸਣ ਲੱਗਾ। ਕਾਗਾ ਕਰਗਟੋਂ ਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਜਿਹੋ ਫਿਰ ਦੇਖਣ ਕੀ ਆਸ। ਫੋਟੋਆਂ ਲੱਗੀਆਂ ਵੇਖੀਆਂ ਹੋਣੀਆਂ ਆਪਣੇ, ਮੂਰਤੀਆਂ ਬਣੀਆਂ ਵੇਖੀਆਂ ਹੋਣੀਆਂ, ਇੱਦਾਂ ਕਰਕੇ ਵੇਖੀਆਂ ਨਾ। ਗਲਤ ਹੈ, ਕਿਸੇ ਨੇ ਕਿਹਾ ਕੀ ਕਿਹਾ ਜੀ? ਮੈਂ ਕਿਹਾ ਗਲਤ ਆ। ਕਹਿੰਦਾ ਉਹ ਕਿਵੇਂ? ਮੈਂ ਕਿਹਾ ਖਾਲਸਾ ਇੱਕ ਲੈਵਲ ਤੇ ਬੈਠੀਆਂ ਦੋ ਆਤਮਾ, ਭਾਵੇਂ 10 ਆਤਮਾ ਬੈਠੀਆਂ ਹੋਣ, ਲੈਵਲ ਇੱਕ ਹੁੰਦਾ ਤੇ ਗੱਲ ਇੱਕ ਹੁੰਦੀ। ਭਗਤ ਫਰੀਦ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੱਖੀਂ ਬਾਜੋਂ ਵੇਖਣਾ, ਤੇ ਭਗਤ ਫਰੀਦ ਜੀ ਕਹਿੰਦੇ ਮੈਂ ਅੱਖਾਂ ਨਾਲ ਵੇਖਣਾ। ਗੱਲ ਹੀ ਨਹੀਂ ਬਣ ਰਹੀ, ਕਿਹਦੇ ਮਗਰ ਲੱਗੀ ਹੁਣ? ਫਰੀਦ ਮਗਰ ਲੱਗੀ ਹੈ ਕਿ ਗੁਰੂ ਨਾਨਕ ਮਗਰ ਲੱਗੀ ਹੈ? ਨਹੀਂ, ਇੱਕੋ ਹੀ ਗੱਲ ਆ, ਅੱਖਾਂ ਤੋਂ ਬਗੈਰ ਹੀ ਵੇਖਣਾ। ਆਓ ਫਿਰ ਇਹ ਕਿਵੇਂ ਵੇਖਣਾ ਬਈ? ਬਣਾਤੀਆਂ ਫੋਟੋਆਂ ਤੁਸੀਂ ਇੱਦਾਂ ਕਰਕੇ। ਤੁਸੀਂ ਇਹ ਗੱਲ ਕਹੀ ਕਿ ਭਗਤ ਫਰੀਦ ਜੀ ਕਹਿੰਦੇ ਕਾਵਾਂ ਨੇ ਮੇਰਾ ਸਾਰਾ ਮਾਸ ਖਾ ਲਿਆ, ਤੇ ਫਿਰ ਮੈਂ ਕਾਵਾਂ ਅੱਗੇ ਬੇਨਤੀ ਕੀਤੀ ਵੀ ਅੱਖਾਂ ਛੱਡ ਦਿਓ ਰੱਬ ਵੇਖਣਾ, ਤੇ ਫਰੀਦ ਜੀ ਕਹਿੰਦੇ ਮੈਂ ਕਿਸੇ ਕਾਂ ਅੱਗੇ ਬੇਨਤੀ ਨਹੀਂ ਕੀਤੀ, ਨਾ ਮੇਰਾ ਕਿਸੇ ਕਾਂ ਨੇ ਮਾਸ ਖਾਧਾ। ਮੈਂ ਕਿਹਾ ਕਰੋ ਕਿਰਪਾ, ਫਿਰ ਹੋਇਆ ਕੀ? ਤੇ ਫਰੀਦ ਜੀ ਕਹਿੰਦੇ ਕਾਗਾ ਕੜਗ ਟੰਡੋਲਿਆ, ਸਗਲਾ ਖਾਇਆ ਮਾਸ। ਵੱਡੀ ਉਮਰ ਦੇ ਬੈਠੇ ਹੋ, ਕਦੀ ਆਪਣੀ ਜ਼ਿੰਦਗੀ 'ਚ ਕਿਸੇ ਕਾਂ ਨੂੰ ਕਿਸੇ ਇਨਸਾਨ ਦਾ ਮਾਸ ਖਾਂਦਿਆਂ ਵੇਖਿਆ ਜੇ? ਭਲਾ ਨਹੀਂ ਵੇਖਿਆ ਹੋਏਗਾ, ਨਹੀਂ ਵੇਖਿਆ ਹੋਏਗਾ, ਕਿਉਂਕਿ ਸਭ ਤੋਂ ਜ਼ਿਆਦਾ ਜ਼ਹਿਰ ਇਨਸਾਨ ਦੇ ਸਰੀਰ ਅੰਦਰ ਆ, ਜਿਹਨੂੰ ਕੋਈ ਵੀ ਜਾਨਵਰ ਨੋਚਦਾ ਨਹੀਂ। ਇੱਥੇ ਭਗਤ ਫਰੀਦ ਜੀ ਕੀ ਕਹਿੰਦੇ? ਕਾਗ ਕਿਹਨੂੰ ਕਹਿ ਰਹੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਾਗ ਕਹਿ ਰਹੇ। ਕਾਗਾ ਕੜਗ ਸਰੀਰ ਢੰਡੋਲਿਆ, ਝੰਜੋ ਛੱਡਿਆ, ਸਗਲਾ ਖਾਇਆ ਮਾਸ, ਇਹਨੂੰ ਮਾਸ ਨਹੀਂ ਕਹਿ ਰਹੇ ਫਰੀਦ ਜੀ। ਮਾਸ ਪਤਾ ਕਿਹਨੂੰ ਕਹਿ ਰਹੇ? ਇੱਕ ਜਨਮ ਨੂੰ, ਕਿਉਂਕਿ ਇਸ ਆਤਮਾ ਨੂੰ ਹਰ ਜਨਮ ਦੇ ਅੰਦਰ ਮਾਸ ਹੀ ਤੇ ਮਿਲਦਾ। ਕੁੱਤਾ ਵੀ ਮਾਸ ਆ, ਡੰਗਰ ਵੀ ਮਾਸ ਆ, ਰੁੱਖ ਵੀ ਮਾਸ ਆ, ਮਨੁੱਖ ਵੀ ਮਾਸ ਆ। ਸਗਲਾ ਖਾਇਆ ਮਾਸ, ਇਸ਼ਾਰਾ ਕਰ ਗਏ ਕਿ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੱਗਿਆ, ਮਗਰ ਲੱਗਿਆ, ਮੇਰਾ ਸਾਰਾ ਜੀਵਨ ਬਰਬਾਦ ਹੋ ਗਿਆ, ਮੇਰਾ ਸਾਰਾ ਜਨਮ ਖਾ ਲਿਆ ਇਹਨਾਂ ਨੇ। ਫਿਰ ਉਹਨਾਂ ਨੂੰ ਸੋਝੀ ਆਈ, ਸੰਗਤ ਕੀਤੀ ਕਿਸੇ ਦੀ, ਉੱਥੋਂ ਦਾਤ ਮਿਲੀ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਪੰਜਾਂ ਨੂੰ ਵਸ 'ਚ ਕਰ ਲਿਆ। ਵਸ 'ਚ ਕਰਕੇ ਮਰਦੇ ਨਹੀਂ ਕਿਸੇ 'ਤੇ ਵੀ, ਆ ਭੁਲੇਖਾ ਜੇ ਬੜਾ ਵੱਡਾ। ਇੱਕ ਦਿਨ ਖਾਲਸਾ ਜੀ ਕਹਿਣ ਡੇ ਸਨ ਸਟੇਜ 'ਤੇ, ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰੋ। ਦਾਸ ਜੀ ਨੇ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਕਰੋ ਕਿਰਪਾ ਇੱਕ। ਕਹਿੰਦੇ ਪੁੱਛ ਪੁੱਤ ਕੀ ਪੁੱਛਣਾ ਜੀ। ਮੈਂ ਜੀ ਮੇਰੇ 'ਤੇ ਕਿਰਪਾ ਕਰ ਦਿਓ ਵੀ ਤੁਹਾਡੇ ਮਰੇ ਨੇ ਮੇਰੇ ਵੀ ਮਰ ਜਾਣ, ਇਹ ਤਾਂ ਮਰਦੇ ਨਹੀਂ ਕਿਸੇ 'ਤੇ, ਤੁਹਾਡੇ ਕਿੱਦਾਂ ਮਰੇ ਨੇ। ਅਤੇ ਮੈਨੂੰ ਕਹਿੰਦੇ ਪੁੱਤਰ ਆਹ ਮੇਰੇ ਮਰੇ ਆ। ਮੈਂ ਕਿਹਾ ਜੀ ਕਿਵੇਂ ਮਰੇ ਆ? ਕਹਿੰਦੇ ਮਰੇ ਨੇ। ਮੈਂ ਕਿਹਾ ਕਰ ਦਿਓ ਕਿਰਪਾ, ਮੇਰੇ 'ਤੇ ਕਿਵੇਂ ਮਰੇ ਨੇ ਮੈਨੂੰ ਵੀ ਸਿਖਾ ਦਿਓ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਨਹੀਂ ਮਰੇ, ਕਲਗੀਧਰ ਪਾਤਸ਼ਾਹ ਦੇ ਨਹੀਂ ਮਰੇ, ਤੁਹਾਡੇ ਕਿਵੇਂ ਮਰ ਗਏ? ਕਹਿੰਦੇ ਮਰੇ ਆ। ਮੈਂ ਕਿਵੇਂ? ਕਹਿੰਦੇ ਪੁੱਤਰ ਮੈਂ ਵਿਆਹ ਨਹੀਂ ਕਰਵਾਇਆ। ਮੈਂ ਕਿਹਾ ਪੈਦਾ ਤਾਂ ਕੰਮ 'ਚੋਂ ਹੀ ਹੋਏ ਹੋ ਨਾ। ਕਹਿੰਦੇ ਆ ਕੀ ਕੀਤਾ ਜੀ? ਮੈਂ ਅਗਲੀ ਗੱਲ ਪੰਕਤੀ ਪੜ੍ਹੋ ਗੁਰੂ ਗ੍ਰੰਥ ਸਾਹਿਬ 'ਚ ਲਿਖੀ, ਜੇ ਤੁਸੀਂ ਵਿਆਹ ਨਹੀਂ ਕਰਵਾਇਆ ਤੇ ਬਾਣੀ 'ਚ ਜਵਾਬ ਦਿੱਤਾ ਹੈ, ਬਿੰਦ ਰਾਖੇ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮਗਤ ਪਈ। ਜੇ ਕਾਂ ਵਾਸਨਾ ਰੋ ਕੇ ਰੱਬ ਲੱਭ ਜਾਂਦਾ, ਪਹਿਲੀ ਵਾਰੀ ਖੁਸਰੇ ਦੀ ਸੀਗੀ, ਤੁਹਾਡੀ ਨਹੀਂ ਸੀ। ਮੈਨੂੰ ਕਹਿੰਦੇ ਉਹ ਕਾਕਾ ਇਹ ਕੀ ਕੀਤਾ ਜੀ? ਮੈਂ ਕਿਹਾ ਬਾਬਾ ਜੀ ਅੱਜ ਤੋਂ ਬਾਅਦ 'ਚ ਨਾ ਕਿਉਂ ਮਾਰੋ, ਇਹ ਮਰਦੇ ਨਹੀਂ ਆ, ਵੱਸ 'ਚ ਕਰ ਲਈਦੇ ਆ। ਇੱਥੇ ਭਗਤ ਫਰੀਦ ਨੇ ਵੱਸ 'ਚ ਕੀਤੇ ਨੇ, ਅਤੇ ਵੱਸ 'ਚ ਕਰਕੇ ਕਹਿਣ ਲੱਗੇ ਇਹ ਦੋਵੇਂ ਨੈਣਾ ਮਤ ਚੂਵੋ, ਕਿਹੜੇ ਆਹ ਵਾਲੇ ਨਹੀਂ, ਇਹ ਨੈਣ ਸੰਸਾਰ ਵੇਖਦੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇਤਰਾਂ ਦੀ ਗੱਲ ਕਰਦੇ ਜਿਹੜੇ ਅੰਦਰੋਂ ਪ੍ਰਕਾਸ਼ ਵੇਖਦੇ। ਉਹ ਕਿਹੜੇ ਆ? ਉਹ ਕਿਹੜੇ ਦੋ ਨੇਤਰ ਨੇ? ਆਓ ਵਿਚਾਰ ਲਈਏ ਦੋ ਨੇਤਰ ਕਿਹੜੇ ਨੇ। ਭਗਤ ਫਰੀਦ ਜੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੱਸ 'ਚ ਕਰਕੇ ਕਿ ਮੇਰੇ ਦੋ ਨੇਤਰ ਛੱਡ ਦਿਓ, ਕਿਹੜੇ? ਸੁਰਤ ਤੇ ਸ਼ਬਦ ਰੂਪੀ ਦੋ ਨੇਤਰ ਛੱਡ ਦਿਓ, ਫਿਰ ਦੇਖਣ ਕੀ ਆਸ। ਕਹਿੰਦੇ ਇਹਨਾਂ ਦੇ ਜ਼ਰੀਏ ਮੈਨੂੰ ਆਪਣੇ ਅੰਦਰੋਂ ਪ੍ਰਕਾਸ਼ ਮਹਿਸੂਸ ਕਰਨ ਦੀ ਆਸਾ ਜਾਗੀ ਏ। ਸਰੀਰ ਦੇ ਅੰਗ 'ਤੇ ਕੋਈ ਮੈਨੂੰ ਪਰਮਾਤਮਾ ਦਿਖਾਈ ਨਹੀਂ ਸਕਦਾ, ਇਹ ਛੱਡ ਦਿਓ, ਹੈ ਨਾ ਫਿਰ ਅੰਦਰ ਦੀ ਗੱਲ। ਅਤੇ ਆਪਾਂ ਆਸਾ ਦੀ ਵਾਰ 'ਚ ਬੈਠੇ ਹਾਂ, ਪੜ ਪੜ ਗੱਡੀ ਲੱਦੀਏ, ਬੰਤੀਆਂ ਪੰਡਾਂ ਬੰਤੀਆਂ ਪੰਡਾਂ। ਕਹਿੰਦਾ 500 ਪਾਠ ਕਰਕੇ ਸਾਡੇ ਗੁਰਦੁਆਰੇ ਆ ਜਾਓ, ਤੁਹਾਡੀ ਅਰਦਾਸ ਕਰ ਦਿਆਂਗੇ। ਖਾਲਸਾ ਜੀ ਮਿਲੇ, ਕੱਲ੍ਹ ਵੀ ਗੱਲ ਸੁਣਾ ਰਹੇ ਸਾਂ ਅਸੀਂ, ਬਾਬਾ ਜੀ ਵਾਹਿ ਖਾਲਸਾ ਵਾਹਿ ਫਤਿਹ। ਮੈਂ ਕਿਹਾ ਉਹ ਖਾਲਸਾ ਜੀ ਕਰੋ ਕਿਰਪਾ, ਕਿੱਧਰ ਆਏ ਹੋ? ਤੁਹਾਨੂੰ ਮਿਲਣਾ ਸੀ। ਮੈਂ ਕਿਹਾ ਹੁਕਮ ਕਰੋ। ਕਹਿੰਦੇ ਮੈਂ 1,00,000 ਪਾਠ ਕੀਤੇ ਜਪਜੀ ਸਾਹਿਬ ਜੀ ਦੇ। ਵਾਹ ਵਾਹ, ਕਿੰਨੇ ਪਾਠ ਕੀਤੇ ਬਈ? 1,00,000। ਬਈ ਤੁਰ ਪਏ ਹੁਣ? ਕਹਿੰਦਾ ਕੀ ਕਿਹਾ? ਉਸੇ ਕਿਹਾ ਤੁਰ ਪਏ ਹੁਣ ਬਈ, ਇੰਨਾ ਚਿਰ ਹੋ ਗਿਆ ਤੈਨੂੰ ਖਲੋਤੇ ਨੂੰ, ਹੁਣ ਤੁਰ ਪਓ। ਕਹਿੰਦਾ ਤੁਸੀਂ ਸੁਣਿਆ ਨਹੀਂ? ਮੈਂ ਕਿਹਾ ਖਾਲਸਾ ਆਈ ਤਾਂ ਪ੍ਰੋਬਲਮ ਆ ਕਿ ਤੂੰ ਮੈਨੂੰ ਸੁਣਾਉਣਾ ਚਾਹੁੰਦਾ ਤੇ ਮੈਂ ਤੈਨੂੰ ਸੁਣਾਉਣਾ ਚਾਹੁੰਦਾ ਹੈ। ਅਸੀਂ ਗੁਰੂ ਨੂੰ ਆਪਣੀ ਗੱਲ ਸੁਣਾਉਣੀ ਚਾਹੁੰਦੇ ਹਾਂ ਤੇ ਗੁਰੂ ਸਾਨੂੰ ਸੁਣਾਉਣਾ ਚਾਹੁੰਦਾ ਹੈ। ਆਪਣੀ ਛੱਡ ਦਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣ ਲਿਓ, ਤਰ ਜਾਓਗੇ, ਆਪਣੀ ਨਾ ਸੁਣਾਓ ਇਹਨੂੰ। ਖਿੱਚ ਗਿਆ ਖਾਲਸਾ ਕਿ ਮੈਨੂੰ ਕਿਹਾ ਤੁਰ ਪਏ ਹੁਣ। ਖਿੱਚ ਕੇ ਕੀ ਕਹਿੰਦਾ? ਨਾ ਤੁਸੀਂ ਤੁਰਿਆ ਕਿਹਨੂੰ ਕਹਿੰਦੇ ਹੋ? ਮੈਂ ਖਾਲਸਾ ਦਾਸ ਨਹੀਂ ਕਹਿੰਦਾ, ਦਾਸ ਕੁੱਤਾ, ਦਾਸ ਭੌਂਕਦਾ, ਦਾਸ ਨਹੀਂ ਕਹਿੰਦਾ, ਜੋ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦਾ। ਕਹਿੰਦਾ ਇਹ ਤਾਂ ਕਿਤੇ ਲਿਖਿਆ ਹੀ ਨਹੀਂ। ਮੈਂ ਕਿਹਾ ਖਾਲਸਾ ਸੁਣਾਵਾਂਗੇ ਪੰਗਤੀ ਕਿ ਤੁਰਿਆ ਕਿਹਨੂੰ ਕਹੀਦਾ ਏ। ਕਹਿੰਦਾ ਅੱਛਾ। ਮੈਂ ਕਿਹਾ ਖਾਲਸਾ ਧਿਆਨ ਨਾਲ ਸੁਣੀ, ਤੁਹਾਡਿਆਂ ਚਰਨਾਂ 'ਚ ਵੀ ਬਹਿੰਦੀ ਵੀ ਧਿਆਨ ਨਾਲ ਸੁਣਿਓ, ਆਪਣੇ ਮਨ ਨੂੰ ਇੱਥੇ ਰੱਖਿਓ, ਨਾ ਖੜਿਓ ਕਿਤੇ। ਜਿੰਨੀ ਚਿਰ ਬੈਠੇ ਹੋ ਨਾ, ਜਿੰਨੀ ਦੇਰ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬਹਿੰਦੇ ਤਾਂ ਗੁਰੂ ਦੇ ਹੋ ਜਾਇਆ ਕਰੋ, ਉਨੀ ਦੇਰ ਇਹਦੇ ਨਾਲ ਜੁੜਨਾ। ਕਿਹਾ ਤੁਰਿਆ ਕਿਹਨੂੰ ਕਹਿੰਦੇ ਹੋ? ਮੈਂ ਕਿਹਾ ਖਾਲਸਾ ਆਲਾ ਫੜ, ਆ ਦੋ ਤੇਰੇ ਪੈਰ ਆ, ਆ ਦੋ ਤੇਰੇ ਪੈਰ ਆ, ਇੱਕ ਚੁੱਕ ਕੇ ਅੱਗੇ ਧਰ ਲਈਏ, ਤੁਰਿਆ 'ਚ ਸ਼ਾਮਿਲ ਹੋ ਜਾਏਗਾ ਆਪੇ। ਕਹਿੰਦਾ ਨਹੀਂ। ਮੈਂ ਕਿਹਾ ਉਹ ਕਿਉਂ? ਕਹਿੰਦਾ ਖਾਲਸਾ ਜੀ ਇਹ ਤਾਂ ਅਨਪੜ੍ਹ ਨੂੰ ਵੀ ਪਤਾ। ਤੇ ਮੈਂ ਕਿਹਾ ਦੱਸੋ ਕਿਉਂ? ਕਹਿੰਦਾ ਇੱਦਾਂ ਥੋੜ੍ਹੀ ਤੁਰਿਆ ਸ਼ਾਮਿਲ, ਦੂਜਾ ਪੈਰ ਤੇ ਉੱਥੇ ਜਦੋਂ ਤੁਰਨ ਲੱਗੇ ਆ, ਦੂਜਾ ਪੈਰ ਚੁੱਕ ਕੇ ਜਦੋਂ ਅੱਗੇ ਧਰ ਦਿਆਂਗੇ ਉਹ ਜਗ੍ਹਾ ਛੱਡ ਦਿਆਂਗੇ, ਫਿਰ ਤੁਰਿਆ 'ਚ ਸ਼ਾਮਿਲ ਹੋ ਜਾਂਗੇ। ਮੈਂ ਕਿਹਾ ਵਾਹ ਵਾਹ, ਉਹ ਤੈਨੂੰ ਇੰਨਾ ਪਤਾ? ਕਹਿੰਦਾ ਤਾਂ ਸਭ ਨੂੰ ਪਤਾ। ਮੈਂ ਕਿਹਾ ਸਦਕੇ ਜਾਵਾਂ, ਆਹ ਤੁਹਾਨੂੰ ਪਤਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਤੁਹਾਨੂੰ ਨਹੀਂ ਪਤਾ? ਕਹਿ ਦੱਸੋ। ਮੈਂ ਕਿਹਾ ਦੇਖ, ਗੁਰੂ ਜੀ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਇੱਕੋ ਹੀ ਪੈਰ ਚੁੱਕਿਆ ਜੀ ਅਜੇ। ਗੁਰਬਾਣੀ ਗਾਈ ਜਾਣ ਡਿਆ? ਕਹਿੰਦਾ ਹਾਂਜੀ, ਦੂਜਾ ਪੈਰ ਤੇ ਉੱਥੇ ਹੀ ਆ। ਕਹਿੰਦਾ ਉਹ ਕਿਹੜਾ? ਬਹਿੰਦੇ ਆ ਉੱਠਦੇ ਆ ਹਰ ਨਾਮ ਧਿਆਵੇ। ਗੁਰਬਾਣੀ ਪੜ੍ਹ ਕੇ ਜਿਹੜਾ ਨਾਮ ਧਿਆਉਂਦਾ ਤੁਰਿਆਂ ਚ ਸ਼ਾਮਿਲ ਆ, ਜਿਹੜਾ ਕੱਲੀ ਗੁਰਬਾਣੀ ਗਾਈ ਜਾਂਦਾ ਤੁਰਿਆਂ ਚ ਸ਼ਾਮਿਲ ਅਜੇ ਨਹੀਂ ਹੈ। ਲੋਕ ਜਾਣੇ ਇਹ ਗੀਤ ਹੈ, ਐ ਤੋ ਬ੍ਰਹਮ ਵਿਚਾਰ, ਲੋਕਾਂ ਸਮਝਿਆ ਗੀਤ ਹੀ ਹੈ। ਗਾਲੋ ਤਗੜੇ ਹੋ ਕੇ ਸਵੇਰੇ ਉੱਠਿਆ, ਮੱਗ ਪਹਿਲਾ ਡੱਬਾ ਪਾਇਆ ਉੱਤੇ ਪਾਣੀ ਦਾ, ਕਹਿੰਦਾ ਇੱਕ ਓਂਕਾਰ, ਪੱਗ ਬੰਨਣ ਤੱਕ ਪੰਜਾਂ ਬਾਣੀਆਂ ਦਾ ਪਾਠ ਸਮਾਪਤ। ਬੜਾ ਖੁਸ਼, ਕਹਿੰਦਾ ਲੈ ਕਿਹੜੀ ਗੱਲ ਆ ਬਈ, ਆਹ ਲੋਕੀ ਪਤਾ ਨਹੀਂ ਕਿਉਂ ਇੰਨਾ ਟਾਈਮ ਲਾਉਂਦੇ। ਕਹਿੰਦਾ ਮੈਂ ਤਾਂ ਨਹਾਉਂਦਾ ਨਹਾਉਂਦਾ ਪੰਜਾਂ ਮਿੰਟ ਦਾ ਪਾਠ ਕਰ ਦਿੰਦਾ, ਅਤੇ ਅੱਗਾ ਦੌੜ ਅਤੇ ਪਿੱਛਾ ਚੌੜ, ਜਿੰਨੀ ਦੌੜ ਲੱਗੀ ਉਹ ਸਮਝ ਆਉਣੀ ਕਿੱਥੋਂ। ਗੁਰੂ ਪਿਆਰਿਓ, ਲੱਖ ਵਾਰੀ ਖਾਲਸੇ ਨੇ ਕਿਹਾ, ਕੀ ਕਿਹਾ, ਜਿੰਨੀ ਨਾਮ ਧਿਆਇਆ ਗਏ, ਮੁਸ਼ਕਤ ਕਾਲ ਨਾਮ ਤਾਂ ਧਿਆਇਆ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਆਖੇ ਤਾਂ ਲੱਗਾ ਹੀ ਨਹੀਂ। ਕਹਿੰਦਾ ਆ ਕੀ? ਮੈਂ ਕਿਹਾ ਪੜ੍ਹ ਪੰਗਤੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਕੁਛ ਲਿਖਿਆ, ਪਰ ਆਪਾਂ ਨੇ ਗੌਰ ਨਹੀਂ ਕੀਤੀ। ਜਣਨਾ ਪਾਉ ਪੈਦਾ ਹੋਣਾ, ਤੇ ਗੁਰੂ ਜੀ ਕਹਿੰਦੇ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਚਣਿਆ ਜਣਿਆ ਮਤਲਬ ਪੈਦਾ ਕਰਕੇ, ਕਹਿੰਦੇ ਵੇਖੋ ਉਹ ਆਤਮਾ ਚੱਲੀ ਕਿੱਧਰ ਨੂੰ, ਦਰਗਾਹ ਨੂੰ, ਸੱਚਖੰਡ ਨੂੰ, ਦਸੋਂ ਦੁਆਰ ਨੂੰ, ਜਿਸ ਆਤਮਾ ਨੇ ਆਪਣੇ ਅੰਦਰ ਚਾਰ ਅਵਸਥਾ ਪੈਦਾ ਕਰ ਲਈਆਂ ਨੇ। ਵੇਖੋ ਬੰਦਾ ਚੱਲਿਆ ਚੌਂ ਜਣਿਆ, ਜਾਣਿਆ ਨਹੀਂ ਚਣਿਆ, ਚਾਰ ਅਵਸਥਾ ਪੈਦਾ ਕਰਕੇ ਉਹਨਾਂ ਦੇ ਸਹਾਰੇ ਦਸੋਂ ਦੁਆਰ 'ਚ ਚੱਲੀ ਹੈ। ਅਮਲ ਜੇ ਕੀਤੇ ਦੁਨੀ ਵਿੱਚ, ਜਿੰਨਾ ਚਿਰ ਇਸ ਸਰੀਰ 'ਚ ਰਹਿੰਦੀ ਸੀ ਉਸ ਆਤਮਾ ਨੇ ਅਮਲ ਕੀਤਾ, ਅਤੇ ਉਹ ਅਮਲ ਕੀਤਾ ਦਰਗੇ ਆਇਆ ਕੰਮ। ਕਹਿੰਦੇ ਉਹਦੇ ਦਰਗਾਹ ਕੰਮ ਆਉਣਾ, ਅਤੇ ਤੁਸੀਂ ਚੁੱਕੇ ਮੁਰਦੇ ਨੂੰ ਗੱਲ ਲੈ ਗਏ ਅਤੇ ਉਹਦੀ ਗੱਲ ਕਰ ਦਿੱਤੀ ਫੜ ਕੇ। ਉਹਨੂੰ ਚੁੱਕੇ ਜਾਣ ਡੇ ਸੀ ਨਾ ਚਾਰ ਜਾਣੇ, ਉੱਥੇ ਜਾਣਿਆ ਬਣਾਤਾ ਫੜ ਕੇ ਜਣਿਆਂ ਦਾ, ਉੱਥੇ ਕੰਨਾਂ ਹੈ ਨਹੀਂ, ਤੁਸੀਂ ਚੁੱਕੇ ਕੰਨਾਂ ਕੋਲੋਂ ਲਾਤਾ, ਕੋਈ ਔਂਕੜ ਲਾਉਣ ਡਿਆ, ਕੋਈ ਦਲੌਂਕੜ ਲਾਉਣ ਡਿਆ ਕੋਲੋਂ, ਕਿਸ ਤਰ੍ਹਾਂ। ਇੱਕ ਦਿਨ ਖਾਲਸਾ ਜੀ ਕਹਿੰਦੇ ਬਈ ਗੁਰੂ ਬਿਨਾਂ ਮੁਕਤੀ ਨਹੀਂ ਹੋਣੀ। ਮੈਂ ਕਿਹਾ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਮੈਂ ਕਿਹਾ ਗੁਰੂ ਨੇ ਮੁਕਤ ਕਰਾਉਣਾ ਪਹਿਲਾਂ ਤੈਨੂੰ ਬੰਧਨਾਂ ਤੋਂ, ਕਿਹੜਿਆਂ ਤੋਂ, ਜਿਹੜੇ ਤੇਰੇ ਅੰਦਰ ਝੂਠੇ ਵਿਕਾਰ ਬੈਠੇ ਆ, ਜਿਹੜੇ ਤੇਰੇ ਅੰਦਰ ਖਾਸ਼ਾਂ ਭਾਵਨਾਵਾਂ ਬੈਠੀਆਂ, ਫਿਰ ਤੂੰ ਗੁਰ ਦੀ ਵਰਤੋਂ ਕਰਨੀ ਹੈ, ਮੁਕਤੀ ਗੁਰ ਤੋਂ ਆ। ਕਹਿੰਦਾ ਉਹ ਕਿਵੇਂ? ਇਹ ਗੁਰ ਬਾਣੀ ਹੈ, ਤੁਸੀਂ ਇਹਨੂੰ ਕਿਹਾ ਗੁਰੂਆਂ ਦੀ ਬਾਣੀ। ਗੁਰੂ ਪਿਆਰੋ ਭਗਤਾਂ ਦੀ ਕੱਢ ਦਿਓ, ਭੱਟਾਂ ਦੀ ਕੱਢ ਦਿਓ, ਵੱਖਰੀ ਕਰਦੀ ਹੈ, ਉਹਨਾਂ ਨੇ ਇਕੱਠੀ ਕੀਤੀ ਆਪਾਂ ਫਿਰ ਵੱਖਰੀ ਕਰਦੀ ਹੈ। ਗੁਰ ਬਾਣੀ ਹੈ। ਗੁਰ ਕਿਹਨੂੰ ਕਹਿੰਦੇ ਆ? ਗੁਰ ਕਹਿੰਦੇ ਜੁਗਤੀ ਨੂੰ, ਆਈਡੀਏ ਨੂੰ, ਤਰੀਕੇ ਨੂੰ, ਨਾਮ ਨੂੰ, ਸਿਮਰਨ ਨੂੰ, ਅਤੇ ਬਾਣੀ ਕਹਿੰਦੇ ਵਿਚਾਰ ਨੂੰ। ਗੁਰੂ ਜੀ ਕਹਿੰਦੇ ਗੁਰ ਬਾਣੀ ਹੈ, ਇਹ ਉਸ ਜੁਗਤੀ ਦੀ ਵਿਚਾਰ ਆ, ਉਸ ਤਰੀਕੇ ਦੀ ਵਿਚਾਰ ਆ, ਉਸ ਟੈਕਨੀਕ ਦੀ ਵਿਚਾਰ ਆ, ਜਿਹੜੀ ਟੈਕਨੀਕ, ਜਿਹੜੀ ਜੁਗਤੀ ਗੁਰੂ ਸਾਹਿਬਾਂ ਨੇ ਭਗਤਾਂ ਨੇ ਭੱਟਾਂ ਨੇ ਵਰਤ ਕੇ ਪ੍ਰਕਾਸ਼ ਤੱਕ ਪਹੁੰਚ ਕੀਤੀ ਆ, ਉਹ ਤੁਹਾਡੀ ਝੋਲੀ 'ਚ ਪਾਤੀ। ਕਹਿੰਦੇ ਉਹੀ ਜੁਗਤੀ ਤੁਸੀਂ ਵਰਤ ਲਓ, ਉਸੀ ਟੈਕਨੀਕ ਤੁਸੀਂ ਵਰਤ ਲਓ, ਜਾਓ ਬੇੜਾ ਪਾਰ ਹੋ ਜਾਏਗਾ। ਮੈਂ ਕਿਹਾ ਹੈ, ਬਾਣੀ 'ਚ ਲਿਖਿਆ ਗੁਰ ਅਤੇ ਗੁਰੂ 'ਚ ਫਰਕ ਹੈ, ਅਸੀਂ ਗੁਰ ਦੀ ਵਰਤੋਂ ਨਹੀਂ ਕਰਦੇ, ਗੁਰ ਦੀ ਵਰਤੋਂ ਨਹੀਂ ਕਰਦੇ। ਗੁਰੂ ਬਾਣੀ ਗੁਰੂ ਹੈ, ਪੜ੍ਹੀ ਜਾਂਦੇ ਹਾਂ, ਪਰ ਗੁਰੂ ਕੋਲੋਂ ਗੁਰ ਲੈ ਕੇ ਉਹਦੀ ਵਰਤੋਂ ਨਹੀਂ ਕੀਤੀ, ਗੁਰ ਦੀ ਵਰਤੋਂ ਨਹੀਂ ਕਰਦੇ। ਬਾਣੀ 'ਚ ਲਿਖਿਆ ਗੁਰ ਜਹਾਜ਼ ਖੇਵਟ ਗੁਰੂ, ਗੁਰ ਜਹਾਜ਼ ਖੇਵਟ ਗੁਰੂ, ਠੀਕ ਹੈ। ਗੁਰੂ ਜੀ ਕਹਿੰਦੇ ਜਿਹੜਾ ਗੁਰ ਆ, ਜਿਹੜੀ ਜੁਗਤੀ ਜਹਾਜ਼ ਆ, ਜਿੱਥੇ ਚੜ੍ਹ ਕੇ ਤੁਸੀਂ ਕਿਤੇ ਜਾਣਾ ਹੈ, ਅਤੇ ਖੇਵਟ ਕਿਹਨੂੰ ਕਹਿੰਦੇ? ਉਸ ਜਹਾਜ਼ ਨੂੰ ਚਲਾਉਣ ਦੀ ਸਿੱਖਿਆ ਦੇਣ ਵਾਲਾ ਕੌਣ ਆ? ਗੁਰੂ ਗ੍ਰੰਥ ਸਾਹਿਬ ਜੀ ਗੁਰੂ। ਕਹਿੰਦੇ ਗੁਰ ਜਹਾਜ਼ ਖੇਵਟ ਗੁਰੂ, ਦੋ ਜਣੇ ਖੜ੍ਹੇ ਹੋ ਗਏ ਹੁਣ, ਇੱਕ ਗੁਰ ਇੱਕ ਗੁਰੂ, ਤਾਰਨਾ ਕਹਿੰਦੇ ਹੁਣ। ਅਤੇ ਗੁਰੂ ਜੀ ਕਹਿੰਦੇ ਗੁਰ ਬਿਨ ਤਰਿਆ ਨਾ ਕੋਏ, ਉੱਥੇ ਗੁਰੂ ਨਹੀਂ ਲਿਖਿਆ, ਉੱਥੇ ਗੁਰ ਲਿਖਿਆ। ਕਹਿੰਦੇ ਗੁਰ ਬਿਨ ਤਰਿਆ ਨਾ ਕੋਏ, ਗੁਰ ਤੋਂ ਬਗੈਰ ਤੇਰਾ ਬੇੜਾ ਪਾਰ ਨਹੀਂ ਹੋਣਾ। ਕਹਿੰਦਾ ਕਿਵੇਂ? ਆਹ ਦੇਖੋ ਪੰਕਤੀ ਪੜ੍ਹੀ, ਹੁੰਦਾ ਜੇ ਸੋ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ, ਇੱਥੇ ਚੱਲਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਨਹੀਂ ਲਿਖਿਆ, ਗੁਰ ਲਿਖਿਆ। ਆਓ ਵਿਚਾਰ ਕਰੀਏ, ਤੁਸੀਂ ਕੀ ਵਿਚਾਰ ਕੀਤੀ? ਕਹਿੰਦਾ ਜੇ ਸੌ ਚੰਦਾ ਉਗਵੇ, ਕਹਿੰਦਾ ਜੇ ਸੌ ਚੰਦਰਮਾ ਚੜ੍ਹ ਜਾਣ, ਹਜ਼ਾਰ ਸੂਰਜ ਚੜ੍ਹ ਜਾਣ, ਇੰਨਾ ਚੜ੍ਹ ਲਵੇ ਤੇ ਗੁਰੂ ਤੋਂ ਬਗੈਰ ਹਨੇਰਾ। ਮੈਂ ਕਿਹਾ ਖਾਲਸਾ, ਗਿਣਤੀ ਬਰਾਬਰ ਨਹੀਂ ਹੈ, ਹਰ ਧਰਤੀ 'ਤੇ ਇੱਕ ਚੰਦਰਮਾ ਅਤੇ ਇੱਕ ਸੂਰਜ ਆ, ਗਿਣਤੀ ਬਰਾਬਰ ਹੋਣੀ ਚਾਹੀਦੀ ਸੀ। ਇੱਥੇ ਲਿਖਿਆ ਜੇ ਸੌ ਚੰਦਾ ਉਗਵੇ ਤੇ ਸੂਰਜ ਚੜ੍ਹੇ ਹਜ਼ਾਰ, ਗਿਣਤੀ ਬਰਾਬਰ ਨਹੀਂ ਹੈ। ਇਹਦਾ ਮਤਲਬ ਧਰਤੀਆਂ ਦੀ ਗੱਲਾਂ ਨਹੀਂ ਕੀਤੀਆਂ, ਇਹਨਾਂ ਸੂਰਜਾਂ ਚੰਦਰਮਾ ਦੀ ਗੱਲ ਨਹੀਂ ਕੀਤੀ, ਕਿਉਂਕਿ ਗਿਣਤੀ ਬਰਾਬਰ ਦੀ ਚਾਹੀਦੀ ਸੀ। ਕਹਿੰਦਾ ਕੀ ਕੀਤਾ ਜੀ? ਮੈਂ ਖਾਲਸਾ ਕਿਤਾਬਾਂ 'ਚੋਂ ਨਹੀਂ ਲੱਭਾ, ਧਿਆਨ ਨਾਲ ਪੜ੍ਹੀ ਹੁਣ। ਜੇ 100 ਚੰਦਾ ਉੱਗਵੇ, ਚੰਦਾ ਦਾ ਭਾਵ ਕੀ ਹੈ? ਸ਼ੀਤਲਤਾ, ਮਨ 'ਚ ਸ਼ਾਂਤੀ ਆ ਜਾਣੀ। ਤੁਹਾਨੂੰ ਕਹਿੰਦੇ ਜੇ ਤੁਹਾਨੂੰ 100 ਬੰਦਾ ਮਿਲ ਜਾਏ, ਜੇ ਆਪ ਜੀ ਨੂੰ 100 ਬੰਦਾ ਇਹੋ ਜਿਹਾ ਮਿਲ ਜਾਏ ਜਿਹਦੇ ਅੰਦਰ ਸ਼ਾਂਤੀ ਆ ਗਈ ਹੋਵੇ, ਮੱਧਮ ਜੀ ਲੋਅ ਹੋ ਗਈ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਰਾਹ 'ਤੇ ਤੁਰ ਪਿਆ ਹੋਵੇ, ਉਹਨੂੰ ਚੰਦਰਮਾ ਕਹਿੰਦੇ ਜੀ। ਜੇ 100 ਬੰਦਾ ਆਪ ਜੀ ਨੂੰ ਮਿਲ ਜਾਏ ਇਹੋ ਜਿਹਾ ਜਿਹਦੇ ਅੰਦਰ ਮੱਧਮ ਜੀ ਲੋਅ ਹੋ ਗਈ, ਗੁਰੂ ਦੇ ਰਾਹ 'ਤੇ ਤੁਰ ਪਿਆ, ਔਰ 1000 ਆਦਮੀ ਇਹੋ ਜਿਹਾ ਮਿਲ ਜਾਏ ਪੂਰਨ ਸੰਤ, ਕਿਉਂਕਿ ਸੂਰਜ ਕੌਣ ਆ? ਜਿਹਦੇ ਅੰਦਰ ਪੂਰਨ ਪ੍ਰਕਾਸ਼ ਆ। 1000 ਸੰਤ ਮਹਾਤਮਾ ਤੁਹਾਨੂੰ ਮਿਲ ਪੈਣ, ਇੰਨਾ ਪ੍ਰਕਾਸ਼ ਤੁਹਾਡੇ ਕੋਲ ਆ, ਤੁਸੀਂ ਉਹਨਾਂ ਦੇ ਕੋਲ ਬੈਠੇ ਹੋ, ਉਹਨਾਂ ਦੇ ਕੋਲ ਕਥਾ ਸੁਣਦੇ ਹੋ, ਉਹਨਾਂ ਦੇ ਕੋਲ ਵਿਚਾਰ ਸੁਣਦੇ ਹੋ, ਇੰਨਿਆਂ ਦੇ ਕੋਲ ਬੈਠੇ ਹੋ, ਪਰ ਇੰਨਾ ਚਾਨਣ ਹੋਣ ਦੇ ਬਾਵਜੂਦ, ਇੰਨਾ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਕਹਿੰਦਾ ਇੰਨਾ ਤੇਰੇ 'ਤੇ ਚਾਨਣ ਆ, ਉਹਨਾਂ ਦਾ ਤੈਨੂੰ ਗਿਆਨ ਮਿਲਣ ਡਿਆ, ਸੁਣਨ ਨੂੰ ਮਿਲਣ ਡਿਆ, ਪਰ ਤੂੰ ਗੁਰ ਦੀ ਵਰਤੋਂ ਨਹੀਂ ਕਰਦਾ, ਯੁਕਤੀ ਦੀ ਵਰਤੋਂ ਨਹੀਂ ਕਰਦਾ, ਅਤੇ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਰਹੇਗਾ। ਗੁਰੂ ਜੀ ਨੇ ਲਿਖਿਆ ਯੋਰ ਨਾ ਜੁਗਤੀ ਛੁੱਟੇ ਸੰਸਾਰ, ਅਸੀਂ ਯੋਰ ਹੀ ਲਾ ਤਾ ਫੜ ਕੇ, ਯੋਰ ਹੀ ਲਾ ਤਾ, ਸਰੀਰ ਦਾ ਯੋਰ ਲਵਾ ਤਾ ਫੜ ਕੇ, ਹੈ ਨਾ, ਹਟ ਜਾ ਪਰਾ। ਇੱਕ ਦਿਨ ਖਾਲਸਾ ਜੀ ਗਾ ਰਹੇ ਸਨ, ਕਹਿੰਦਾ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਆ ਸੁਣਿਓ ਵਿਖਿਆਨ ਕੀ ਕਹਿਣ ਲੱਗਾ, ਕਹਿਣ ਲੱਗਾ ਰੈਣ ਗਵਾਈ ਸੋਏ ਕੇ ਰਾਤ ਸੌਂ ਕੇ ਗਵਾ ਦਿੰਦੇ ਹੋ, ਦਿਨ ਖਾ ਕੇ ਗਵਾ ਦਿੰਦੇ ਹੋ, ਹੀਰੇ ਵਰਗਾ ਜਨਮ ਹੈ ਕੌਡੀ ਬਦਲਾ ਚਲਾ ਗਿਆ। ਦਾਸ ਨੇ ਹੰਢਾ ਕੇ ਵੇਖਿਆ, ਤਜਰਬਾ ਕੀਤਾ ਇਸ ਪੰਕਤੀ ਉੱਤੇ, ਕੀ ਹੋਇਆ? ਰਾਤ ਪਈ, ਮੈਂ ਕਿਹਾ ਗੁਰੂ ਜੀ ਕਹਿੰਦੇ ਰਾਤ ਸੌਂ ਕੇ ਗਵਾ ਦਿੰਦੇ, ਅੱਜ ਸੌਣਾ ਹੀ ਨਹੀਂ, ਅੱਜ ਸੌਣਾ ਹੀ ਨਹੀਂ, ਸੁੱਤਿਆ ਹੀ ਨਹੀਂ ਸਾਰੀ ਰਾਤ, ਹੁਣ ਬਈ ਸੌ ਜਾਗਣ ਲਈ ਹੱਥ ਕਰਨਾ ਪਏਗਾ, ਕਦੀ ਚਾਹ ਪੀ, ਕਦੀ ਕੌਫੀ ਪੀ, ਕਦੀ ਤੁਰਿਆ ਫਿਰ, ਕਦੀ ਐਂ ਨੂੰ, ਕਦੀ ਐਂ ਨੂੰ, ਸਾਰੀ ਰਾਤ ਬੜੇ ਔਖੇ ਹੋ ਕੇ ਕੱਢੀ। ਸਵੇਰੇ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਜਾ ਕੇ ਮੱਥਾ ਟੇਕਿਆ, ਕਹਿੰਦੇ ਆ ਪੁੱਤਰ ਕਿੱਧਰ ਆਇਆ? ਮੈਂ ਗੁਰੂ ਜੀ ਜਿੱਤ ਗਿਆ ਮੈਂ। ਕਹਿੰਦੇ ਜਿੱਤ ਗਿਆ, ਕਿਹੜੀ ਗੱਲੋਂ? ਮੈਂ ਕਿਹਾ ਜੀ ਤੁਸੀਂ ਰਾਤੀ ਕਿਹਾ ਸੀ ਰੈਣ ਗਵਾਈ ਸੋਏ ਕੇ ਰਾਤ ਸੌਂ ਕੇ ਗਵਾ ਦਿੰਦੇ ਆ, ਆਪਾਂ ਰਾਤ ਜਾਗ ਕੇ ਕੱਢੀ ਅੱਜ। ਕਹਿੰਦੇ ਉਹ ਕਿੱਦਾਂ? ਮੈਂ ਕਿਹਾ ਮੈਂ ਹੱਠ ਕਰ ਲਿਆ, ਅੱਜ ਸੌਣਾ ਹੀ ਨਹੀਂ, ਅਤੇ ਗੁਰੂ ਜੀ ਨੇ ਠਾਹ ਕਰਦੀ ਮੇਰੇ ਮੂੰਹ 'ਤੇ ਚਪੇੜ ਮਾਰੀ। ਕੀ ਕਹਿੰਦੇ? ਕਹਿੰਦੇ ਹੱਠ ਕਰ ਮਰੇ ਨਾ ਲੇਖੇ ਪਾਏ। ਮੈਂ ਉੱਥੇ ਬਹਿ ਗਿਆ, ਕਹਿੰਦੇ ਬਹਿ ਗਿਆ ਹੋਏ। ਮੈਂ ਕਿਹਾ ਮੈਂ ਸਾਈਡ ਆ ਜਾਗ ਕੇ ਕੱਢੀ, ਤੁਸੀਂ ਸਵੀਕਾਰ ਹੀ ਨਹੀਂ ਕੀਤੀ। ਇਹਦਾ ਮਤਲਬ ਰਾਤ ਨੂੰ ਸੌਣਾ ਕੁਦਰਤ ਦੇ ਉਲਟ ਜਾਣਾ, ਪਰਮਾਤਮਾ ਸਵੀਕਾਰ ਨਹੀਂ ਕਰਦਾ। ਹੁਣ ਮੈਂ ਦਿਨ ਹੰਢਾਉਣ ਲੱਗਾ, ਮੈਂ ਕਿਹਾ ਕੋਈ ਗੱਲ ਨਹੀਂ ਗੁਰੂ ਜੀ, ਅਗਲੀ ਪੰਕਤੀ ਹੰਢਾ ਲੈਣੇ। ਮੱਥਾ ਟੇਕ ਕੇ ਆਇਆ, ਘਰ ਵਾਲੀ ਕਹਿਣ ਲੱਗੀ ਜੀ ਨਾਸ਼ਤਾ ਕਰ ਲਓ। ਮੈਂ ਕਿਹਾ ਜੀ ਨਹੀਂ। ਕਹਿੰਦੇ ਕਿਉਂ? ਮੈਂ ਕਿਹਾ ਪੰਕਤੀ ਹੰਢਾਉਣੀ ਆ, ਦਿਵਸ ਗਵਾਇਆ ਖਾਏ, ਦਿਨ ਖਾ ਕੇ ਗਵਾ ਦਿੰਦੇ ਆ, ਅੱਜ ਆਪਾਂ ਖਾਣਾ ਹੀ ਕੁਛ ਨਹੀਂ, ਸਾਰਾ ਦਿਨ ਭੁੱਖਿਆਂ ਕੱਢਿਆ, ਠੀਕ ਹੈ ਨੀ। ਸ਼ਾਮਾਂ ਪਈਆਂ, ਫਿਰ ਗੁਰੂ ਦੇ ਚਰਨਾਂ 'ਚ ਮੱਥਾ ਟੇਕਿਆ, ਕਹਿੰਦੇ ਆ ਪੁੱਤਰ ਕਿੱਧਰ ਆਇਆ? ਮੈਂ ਗੁਰੂ ਜੀ ਅਗਲੀ ਪੰਕਤੀ ਹੰਢਾ ਲਈ। ਕਹਿੰਦੇ ਹੰਢਾ ਲਈ ਕਿਹੜੀ ਹੋਏ? ਮੈਂ ਤੁਸੀਂ ਕਿਹਾ ਸੀ ਦਿਵਸ ਗਵਾਇਆ ਖਾਏ। ਕਹਿੰਦੇ ਫਿਰ? ਮੈਂ ਕਿਹਾ ਖਾਧਾ ਕੁਛ ਨਹੀਂ। ਤਾਂ ਹੌਲੀ ਜੀ ਮੈਨੂੰ ਕਹਿੰਦੇ ਭੁੱਖਿਆਂ ਭਗਤ ਨਾ ਹੋਏ। ਕਹਿੰਦੇ ਪੁੱਤਰ ਭੁੱਖਿਆਂ ਭਗਤੀ ਦੀ ਹੁੰਦੀ, ਆਪਾਂ ਤਾਂ ਬਹਿ ਗਏ ਆਰਾਮ ਨਾਲ। ਕਹਿੰਦੇ ਕੀ ਕੀਤਾ ਜੀ? ਮੈਂ ਕਿਹਾ ਜੀ ਤੁਸੀਂ ਕੀਤਾ, ਮੈਂ ਤਾਂ ਹੰਢਾਉਣ ਡਿਆ, ਤੁਸੀਂ ਤਾਂ ਚਪੇੜਾਂ ਹੀ ਬੜੀਆਂ ਮਾਰਦੇ ਹੋ। ਆਓ ਫਿਰ ਗੁਰੂ ਜੀ ਕਹਿਣ ਲੱਗੇ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਪਤਾ ਕਿਹੜੀ ਖੇਡਿਆ ਹੈ? ਆਹ ਵਾਲੀ ਨਹੀਂ ਜਿਹੜਾ ਰਾਤ ਨੂੰ ਸੌਂ ਕੇ ਗਵਾ ਦਿੰਦੇ ਹੋ, ਇਹ ਬਣੀ ਸੌਣ ਲਈ ਆ, ਕੁਦਰਤ ਉਲਟ ਨਹੀਂ ਜਾਣਾ, ਸੌਣਾ। ਬਾਣੀ 'ਚ ਲਿਖਿਆ ਚੱਲਤ ਬੈਸਤ ਸੋਭਤ ਜਾਗਤ ਗੁਰ ਮੰਤਰ ਹਿਰਦੇ ਚਿਤਾਰ। ਕਿੰਨੇ ਕਿਹਾ ਤੁਸੀਂ ਸੌਣਾ ਨਹੀਂ ਬਈ? ਕਿੰਨੇ ਮਨਾ ਕੀਤਾ ਤੁਹਾਨੂੰ ਸੌਣ ਤੋਂ? ਐਵੇਂ ਪਾਰਟੀਆਂ ਮਰੀ ਜਾਂਦੇ, ਮੈਂ ਰਾਤ ਇੰਨੇ ਚਿਰ ਜਾ ਕੇ ਕੱਢੀ, ਕੱਢ ਲਾ, ਫਿਰ ਕੀ ਹੋ ਗਿਆ? ਕੱਦੂ 'ਚ ਤੀਰ ਮਾਰਤਾ ਤੂੰ? ਕਹਿੰਦੇ ਚੰਗੇ ਬੰਦੇ ਹੋ। ਮੈਂ ਕਿਹਾ ਪੜ੍ਹ ਧਿਆਨ ਨਾਲ, ਹੁਣ ਦੇਖਿਓ ਰੈਣ ਗਵਾਈ ਸੋਏ ਕੇ ਰਾਤ, ਕਿੰਨ ਰਾਤ ਕਿਹਨੂੰ ਕਹਿੰਦੇ? ਬਿਨਾਂ ਸੋਝੀ ਤੋਂ ਸੋਏ ਕੇ ਕਹਿਤਾ ਨਾ, ਦੋ ਬੰਦੇ ਇਕੱਠੇ ਸੁੱਤੇ ਸੀ, ਰਾਤ ਸੁੱਤੇ ਸਨ, ਘਰਾੜੇ ਮਾਰਨ ਡਏ ਸਨ, ਇੱਕ ਬੰਦੇ ਨੇ ਪਾਸਾ ਲਿਆ, ਦੂਜੇ ਬੰਦੇ ਦੇ ਠਾਹ ਕਰਦੀ ਮੂੰਹ ਦੇ ਚਪੇੜ ਵੱਜ ਗਈ, ਉਹਦੀ ਅੱਖ ਖੁੱਲ ਗਈ, ਉਹਨੂੰ ਆਵਾਜ਼ ਮਾਰਦਾ ਉਹ ਮੈਨੂੰ ਕਿਉਂ ਮਾਰਿਆ ਜੀ? ਮੈਂ ਤੇਰਾ ਕੀ ਵਿਗਾੜਿਆ, ਬਾ ਕਿਉਂ ਮਾਰਿਆ ਜੀ? ਉਹ ਬੋਲਦਾ ਹੀ ਨਹੀਂ, ਉਹ ਘਰਾੜੇ ਮਰੀ ਜਾਂਦਾ। ਹੁਣ ਇਹ ਕੀ ਸੋਚਦਾ, ਇਹਨੇ ਸੁੱਤਿਆਂ ਪਿਆ ਮਾਰੀ, ਦਿਨ ਚੜ੍ਹ ਲੈਂਦੇ ਤੈਨੂੰ ਮੈਂ ਦੱਸਦਾ ਪਤਾ। ਸਵੇਰੇ ਉੱਠੇ ਦੋਨੋਂ ਜਾਣੇ, ਉੱਠਦਿਆਂ ਕੀ ਕਹਿੰਦਾ? ਕਹਿੰਦਾ ਭਾਈ ਸਾਹਿਬ ਰਾਤੀ ਮੇਰੇ ਚਪੇੜ ਕਿਉਂ ਮਾਰੀ? ਕਹਿੰਦਾ ਮੈਂ ਮਾਰੀ ਨਹੀਂ। ਕਹਿੰਦਾ ਮੇਰੇ ਵੱਜੀ ਹੈ, ਕਹਿੰਦਾ ਮੈਂ ਮਾਰੀ ਨਹੀਂ। ਲੜਾਈ ਸ਼ੁਰੂ ਹੋ ਗਈ ਦੋਵਾਂ ਦੀ, ਦੋਵੇਂ ਸੱਚੇ ਸੀ, ਸੁੱਤਿਆ ਪਿਆ ਵੱਜੀ ਸੀ ਉਹਨੂੰ ਪਤਾ ਨਹੀਂ, ਅਤੇ ਜਿਹਦੇ ਵੱਜੀ ਹੈ ਉਹਨੂੰ ਪਤਾ ਸੀ। ਹੁਣ ਧਿਆਨ ਕਰਿਓ, ਤੀਜਾ ਬੰਦਾ ਵਿੱਚ ਆਇਆ, ਕਹਿੰਦਾ ਭਾਈ ਪੁੱਤਰ ਕੀ ਗੱਲ ਹੋ ਗਈ ਲੜਨ ਰਹੇ ਹੋ? ਕਹਿੰਦੇ ਅੰਕਲ ਇਹਨੇ ਸੁੱਤਿਆ ਪਿਆ ਮੇਰੇ 'ਚ ਪੇੜ ਮਾਰੀ, ਦੱਸਤਾ ਇਹਨੇ ਸੱਚ, ਉਹਨੂੰ ਪਤਾ ਲੱਗ ਗਿਆ। ਕਹਿੰਦਾ ਫਿਰ? ਕਹਿੰਦਾ ਹੁਣ ਮੰਨਦਾ ਨਹੀਂ, ਮਾਫ਼ੀ ਨਹੀਂ ਮੰਗਦਾ। ਅੰਕਲ ਕੀ ਕਹਿੰਦੇ? ਕਹਿੰਦੇ ਗੱਲ ਸੁਣੋ ਏ, ਮਾਫ਼ੀ ਮੰਗ ਲਾ, ਉਹਨੇ ਕਿਹਾ ਸੁੱਤਿਆ ਪਿਆ ਮਾਰੀ, ਉਹਨੇ ਤੇਰੀ ਗਲਤੀ ਨਹੀਂ ਕੱਢੀ, ਪਰ ਵੱਜਦੇ ਗਈ ਹੈ ਅਤੇ ਮਾਫ਼ੀ ਮੰਗ ਲਾ, ਕੰਮ ਨਿਬੇੜ। ਜੇ ਤਾਂ ਮਾਫ਼ੀ ਮੰਗ ਲੈਂਦਾ ਤਾਂ ਕੰਮ ਨਿਬੜ ਗਿਆ, ਨਹੀਂ ਮੰਗਦਾ ਤਾਂ ਕਲੇਸ਼ ਸ਼ੁਰੂ। ਉਹਨੇ ਮਾਫ਼ੀ ਮੰਗ ਲਈ, ਕਹਿੰਦਾ ਚੰਗਾ ਭਾਈ ਸੁੱਤਿਆ ਪਿਆ ਵੱਜ ਗਈ ਹੋਊਗੀ, ਪਰ ਮੈਨੂੰ ਪਤਾ ਕੋਈ ਨਹੀਂ, ਅਣਜਾਣੇ 'ਚ ਵੱਜ ਗਈ, ਮੈਨੂੰ ਮਾਫ਼ ਕਰ ਦੇ, ਕੰਮ ਨਿਬੜ ਗਿਆ। ਇੱਧਰ ਵੇਖਿਓ ਹੁਣ, 83,99,999 ਜਨਮ ਰਾਤ ਦੇ ਆ, ਉਹਨਾਂ ਜਨਮਾਂ 'ਚ ਤੁਸੀਂ ਕੀ ਕੀਤਾ ਤੁਹਾਨੂੰ ਹੋਸ਼ ਹੀ ਕੋਈ ਨਹੀਂ, ਉਹ ਸੁੱਤਿਆਂ ਪਿਆ ਗੁਜ਼ਰ ਗਏ ਨੇ, ਪਰ ਉਹਨਾਂ ਦੀ ਸਜ਼ਾ ਤਾਂ ਮਿਲਣ ਲਈ ਹੈ ਨਾ, ਕਿਉਂਕਿ ਗੁਰੂ ਜੀ ਕਹਿੰਦੇ ਮਨ ਮੂਰਖ ਕਾਹੇ ਬਿਲ ਲਾਈਏ ਪੂਰਬ ਲਿਖੇਗਾ, ਲਿਖਿਆ ਪਈਏ ਪਿੱਛੇ ਜੋ ਕਰਕੇ ਆਇਆ ਉਹ ਤੇਰੇ ਟੱਚ ਹੈਗਾ, ਉਹਨੂੰ ਪਤਾ ਹੈ ਜਿਹਦੇ ਸਾਹਮਣੇ ਕੀਤਾ। ਹੁਣ ਦੇਖਿਓ, ਹੁਣ ਤੁਸੀਂ ਕਿਹਨੇ ਰੋਜ਼ ਦੜੀ, ਰੱਬਾ ਕਿਉਂ ਦੁੱਖ ਦੇਣ ਡਿਆ, ਮੈਂ ਤਾਂ ਕੁਝ ਕੀਤਾ ਹੀ ਨਹੀਂ, ਅਤੇ ਰੱਬ ਕਹਿੰਦਾ ਗਲਤੀ ਮੰਗ, ਮਾਫ਼ੀ ਮੰਗ, ਤੂੰ ਪਿਛਲਾ ਜਨਮਾਂ 'ਚ ਕੀਤਾ ਤੁਹਾਨੂੰ ਪਤਾ ਨਹੀਂ। ਅਤੇ ਗੁਰੂ ਜੀ ਸਾਧੂ ਵਿੱਚ ਅਗਾਰ ਆ ਗਏ ਵਿਚੋਲੇ, ਕਹਿੰਦੇ ਕੀ ਗੱਲ ਹੋ ਗਈ? ਅਤੇ ਪਰਮਾਤਮਾ ਕਹਿੰਦੇ ਨੇ ਸੁੱਤੀ ਪਈ ਨੇ ਅਣਜਾਣੀ ਨੇ ਬੜਾ ਕੁਝ ਕੀਤਾ ਅਤੇ ਮਾਫ਼ੀ ਨਹੀਂ ਮੰਗਣ ਡਈ, ਅਤੇ ਗੁਰੂ ਜੀ ਕਹਿੰਦੇ, ਸਾਧੂ ਕਹਿੰਦੇ ਫਿਰਦੇ ਆਤਮਾ ਨੂੰ, ਮਾਫ਼ੀ ਮੰਗ ਲਾ, ਕਹਿੰਦਾ ਭਾਵ ਨਾਮ ਸਿਮਰਨ ਕਰ ਲਾ ਛੁੱਟ ਜਾਏਗੀ, ਹੈ ਨਾ। ਆ ਵੇਖਿਓ, ਇਹਨੂੰ ਗਿਆ ਰਹਿਣ ਗਵਾਈ ਸੋਏ ਕੇ, ਉਹ ਜਨਮ ਸੁੱਤੀ ਪਈ ਗਵਾਈ ਹੈ, ਪਤਾ ਕੋਈ ਨਹੀਂ ਕੀ ਕੀਤਾ। ਹੁਣ ਮਾਫ਼ੀ ਮੰਗਣ ਦਾ ਟਾਈਮ ਕਦੋਂ ਆਇਆ? ਜਦੋਂ ਦਿਨ ਚੜਿਆ, ਦਿਨ ਚੜਿਆ ਤਾਂ ਮਾਫ਼ੀ ਮੰਗਣੀ। ਇੱਧਰ ਦੇਖਿਓ, ਮਨੁੱਖ ਦਾ ਜਨਮ ਦਿਨ ਆ, ਇਹਦੇ ਵਿੱਚ ਤੁਸੀਂ ਮਾਫ਼ੀ ਮੰਗਣੀ ਹੈ, ਤੁਹਾਨੂੰ ਹੋਸ਼ ਆ। ਇਸ ਜਨਮ ਦੇ ਵਿੱਚ ਤੀਜਾ ਬੰਦਾ ਵਿੱਚ ਵੜਿਆ, ਕੌਣ? ਗੁਰੂ ਅਤੇ ਸਾਧੂ। ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਆਤਮਾ ਛੱਡ, ਤੂੰ ਪਿਛਲਾ ਜਨਮ ਜੋ ਕੁਛ ਕਰ ਰਹੀ ਹੈ ਹੁਣ ਮਾਫ਼ੀ ਮੰਗ ਲੈ, ਨਾਮ ਸਿਮਰਨ ਕਰ ਲਾ। ਪਰ ਇਹਨੇ ਮਾਫ਼ੀ ਨਹੀਂ ਮੰਗੀ, ਦਿਵਸ ਗਵਾਇਆ ਖਾਏ। ਮਨੁੱਖ ਦਾ ਜਨਮ ਦਿਨ ਆ, ਕੀ ਖਾਧਾ? ਲੰਗਰ ਨਹੀਂ, ਰੋਟੀਆਂ ਨਹੀਂ, ਪੇਟ ਦੀ ਖੁਰਾਕ ਨਹੀਂ, ਦਿਵਸ ਗਵਾਇਆ ਖਾਏ। ਕੀ ਖਾਏ? ਪਿਛਲਿਆਂ ਜਨਮਾਂ 'ਚ ਕੀਤੇ ਚੰਗੇ ਅਤੇ ਮਾੜੇ ਕਰਮ, ਉਹਨਾਂ ਚੰਗਿਆਂ ਮਾੜਿਆਂ ਕਰਮਾਂ ਦੀ ਕਮਾਈ ਖਾ ਕੇ ਮਨੁੱਖਾ ਜੀਵਨ ਗਵਾ ਦੇਣ ਲੱਗੇ ਹੋ। ਕੋਈ ਸੁਖੀ ਬੜਾ ਕਹਿੰਦੇ ਚੰਗੇ ਕਰਮ ਕੀਤੇ ਆ, ਕੋਈ ਦੁਖੀ ਬੜਾ ਕਹਿੰਦੇ ਨੇ ਮਾੜੇ ਕਰਮ ਕੀਤੇ ਆ। ਪਿਛਲਿਆਂ ਜਨਮਾਂ ਦੇ ਚੰਗੇ ਮਾੜੇ ਕਰਮ ਕੀਤਿਆਂ ਦੀ ਕਮਾਈ ਖਾ ਕੇ ਅਤੇ ਜੀਵਨ ਗਵਾ ਦੇਣ ਲੱਗੇ, ਦਿਵਸ ਗਵਾਇਆ ਖਾਏ ਲੱਗਿਆ। ਪਤਾ ਕੀ ਖਾਏ? ਹੀਰੇ ਜੈਸਾ ਜਨਮ ਹੈ। ਹੀਰੇ ਜੈਸਾ ਕਿਵੇਂ? ਹੀਰੇ ਜੈਸਾ ਦਾ ਮਤਲਬ ਦੇਖੋ ਕੀ ਹੈ, ਚਿੱਕੜ ਦੇ ਵਿੱਚ ਹੀਰਾ ਡਿੱਗ ਪਿਆ, ਚਿੱਕੜ ਦੇ ਵਿੱਚ ਹੀਰਾ ਡਿੱਗ ਪਿਆ। ਹੀਰੇ ਦੀ ਪਛਾਣ ਕੀ ਹੈ? ਹੀਰੇ ਦੀ ਪਛਾਣ ਜੇ ਉੱਤੇ ਲਾਈਟ ਪਵੇ, ਉਹ 'ਚੋਂ ਵਾਪਸ ਰਿਫਲੈਕਸ਼ਨ ਨਿਕਲਦੀ ਹੈ, ਲਾਈਟ ਨਿਕਲਦੀ ਹੈ, ਉਹਨੂੰ ਹੀਰਾ ਕਹਿੰਦੇ। ਸਿੰਘ ਨੇ ਵੇਖਿਆ ਉਹ ਚਮਕਣ ਡਿਆ, ਵਾਪਸ ਲਾਈਟ ਨਿਕਲਣ ਡਈ, ਕਹਿੰਦਾ ਹੀਰਾ ਆ। ਕਹਿੰਦਾ ਤੂੰ ਕਿਵੇਂ ਪਛਾਣਿਆ? ਬੰਦਾ ਪਛਾਣਿਆ, ਲਾਈਟ ਵਾਪਸ ਨਿਕਲਣ ਡਈ ਆ, ਹੀਰਾ ਆ। ਉਹ ਚੁੱਕਣ ਲੱਗਾ, ਕਹਿੰਦਾ ਨਾ ਚੁੱਕ, ਲਿਬੜ ਜਾਏਗਾ। ਕਹਿੰਦਾ ਚੁੱਕ ਲੈਣ ਦੇ ਹੀਰਾ ਹੱਥ ਲੱਗ ਗਿਆ, ਹੱਥ ਵੀ ਧੁੱਪ ਜਾਣੇ ਅਤੇ ਮੈਂ ਵੀ ਧੁੱਪ ਜਾਣਾ, ਕਿਉਂਕਿ ਹੀਰੇ ਦਾ ਮੁੱਲ ਬੜਾ, ਚੁੱਕ ਲੈਣ ਦੇ। ਹੁਣ ਚੁੱਕ ਲਿਆ। ਇੱਥੇ ਗੁਰੂ ਜੀ ਵੀ ਉਹੀ ਗੱਲ ਕਹਿੰਦੇ ਪਏ ਜੇ, ਗੁਰੂ ਜੀ ਵੀ ਉਹੀ ਗੱਲ ਕਹਿੰਦੇ ਪਏ ਜੇ ਵੀ ਗੁਰੂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਗੁਰੂ ਜੀ ਕਹਿਣ ਲੱਗੇ ਹੀਰੇ ਜੈਸਾ ਜਨਮ ਹੈ, ਕਹਿੰਦੇ ਆਤਮਾ ਆਹ ਜਿਹੜਾ ਜਨਮ ਹੈ ਨਾ, ਤੂੰ ਆਪਣੇ ਪਾਪਾਂ ਦੇ ਮਾੜਿਆਂ ਕਰਮਾਂ ਦੇ ਚਿੱਕੜ 'ਚ ਡਿੱਗੀ ਹੈ, ਪਰ ਧਿਆਨ ਕਰੀ ਤੇਰੀ ਅਵਸਥਾ ਹੀਰੇ ਵਰਗੀ ਹੈ। ਜਿਵੇਂ ਹੀਰੇ ਉੱਤੇ ਲਾਈਟ ਪਵੇ ਅਤੇ ਲਾਈਟ ਵਾਪਸ ਨਿਕਲਦੀ ਹੈ, ਰਿਫਲੈਕਸ਼ਨ ਨਿਕਲਦੀ ਹੈ, ਕਿਤੇ ਤੇਰੇ ਉੱਤੇ ਵੀ ਨਾਮ ਦੀਆਂ ਕਿਰਨਾਂ ਪੈ ਜਾਣ, ਸ਼ਬਦ ਦੀਆਂ ਕਿਰਨਾਂ ਪੈ ਜਾਣ, ਅਤੇ ਤੇਰੇ ਵਿੱਚੋਂ ਵੀ ਕਿਰਨਾਂ ਵਾਪਸ ਦਰਗਾਹ ਤੱਕ ਜਾਣਗੀਆਂ, ਜਿਨ੍ਹਾਂ ਨੂੰ ਵੇਖ ਕੇ ਪਰਮਾਤਮਾ ਤੈਨੂੰ ਪਾਪਾਂ ਦੇ ਮਾੜਿਆਂ ਕਰਮਾਂ ਦੇ ਚਿੱਕੜ 'ਚੋਂ ਕੱਢ ਲਏਗਾ। ਪਰ ਕਦੋਂ? ਜਦੋਂ ਲਾਈਟ ਪਵੇਗੀ ਉੱਤੇ। ਲਾਈਟ ਪਈ ਤਾਂ ਪਤਾ ਲੱਗਾ ਨਾ ਹੀਰਾ, ਇਹਦਾ ਮਤਲਬ ਤੁਹਾਡੇ 'ਤੇ ਸ਼ਬਦ ਦੀਆਂ ਕਿਰਨਾਂ ਪੈਣਗੀਆਂ, ਤਾਂ ਤੁਹਾਡੀ ਚਮਕ ਬਣੇਗੀ। ਉਸ ਚਮਕ ਨੂੰ ਵੇਖ ਕੇ ਪਰਮਾਤਮਾ ਤੁਹਾਨੂੰ ਪਾਪਾਂ 'ਤੇ ਮਾੜਿਆਂ ਕਰਮਾਂ 'ਤੇ ਜੰਮਣ ਮਰਨ ਦੇ ਗੇਟ 'ਚੋਂ ਕੱਢ ਲਏਗਾ। ਪਰ ਕਿਰਨਾਂ ਪੈਣ ਕਿੱਥੇ ਡਈਆਂ? ਕਿਉਂਕਿ ਅਸੀਂ ਤਾਂ ਫਸੇ ਹਾਂ ਕਿੱਥੇ, ਆ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ। ਗੁਰੂ ਜੀ ਕਰ ਦਿਓ ਕਿਰਪਾ, ਆਪ ਦੇ ਚਰਨਾਂ 'ਚ ਮੈਂ ਇੰਨਾ ਪਾਠ ਕੀਤਾ। ਦੇਖਿਓ ਪਾਠ ਕਿੱਦਾਂ ਕਰਦਾ, ਕਹਿੰਦਾ ਇੱਕ ਓਂਕਾਰ, ਸਤਨਾਮ ਨਹੀਂ ਕਹਿੰਦਾ ਅੱਗੋਂ, ਅਤੇ ਮਨ ਕੀ ਕਹਿ ਰਿਹਾ ਅੰਦਰੋਂ? ਕਹਿੰਦਾ ਗੁਰੂ ਜੀ ਕਰੋ ਕਿਰਪਾ, ਮੁੰਡੇ ਦੀ ਇੰਟਰਵਿਊ ਆ, ਮੁੰਡਾ ਪਾਸ ਹੋ ਜਾਏ ਸਤਨਾਮ, ਜੇ ਪਾਸ ਹੋ ਗਿਆ ਅਖੰਡ ਪਾਠ ਕਰਾਵਾਂਗੇ। ਗੁਰੂ ਪਿਆਰਿਓ ਗੁਰਬਾਣੀ ਨੂੰ ਪੜ੍ਹਨ ਲੱਗਿਆ ਇੰਨਾ ਕੁ ਪਿਆਰ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਗੁਰੂ ਜੀ ਆਪ ਕਹਿੰਦੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਹਿਰਦੇ 'ਚ ਪ੍ਰੇਮ ਹੋਣਾ ਚਾਹੀਦਾ ਕਿ ਹੇ ਗੁਰੂ ਮੈਨੂੰ ਕੇਵਲ ਤਾਂ ਕੇਵਲ ਆਪ ਦੇ ਚੰਨਾਂ 'ਚੋਂ ਦਾਤ ਚਾਹੀਦੀ ਹੈ। ਕਿਹੜੀ? ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਆਹ ਦਾਤ ਮੰਗਣ ਵਾਲੀ ਸੀਗੀ ਜਿਹੜੀ ਆਪਾਂ ਨੇ ਮੰਗੀ ਨਹੀਂ, ਆਪਾਂ ਨੂੰ ਲੋੜ ਨਹੀਂ ਪਈ, ਹੈ ਨਾ। ਗਾ ਰਿਹਾ ਖਾਲਸਾ ਜੀ, ਗਾ ਰਹੇ ਨੇ ਕਿਹਦੇ ਮਰਗ ਹੋ ਗਈ ਤੇ ਗਾ ਰਹੇ, ਕਹਿੰਦੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ। ਮੈਂ ਬਹਿ ਗਿਆ, ਮੈਂ ਕਿਹਾ ਸੁਣਦੇ ਕੀ ਕਹਿੰਦਾ ਬਈ। ਕਹਿੰਦਾ ਵੀ ਦੇਖ ਲਓ ਘਰ ਵਾਲੇ ਅੱਗੇ ਬੇਨਤੀ ਵੀ, ਰਾਮ ਵੀ ਚਲਾ ਗਿਆ ਰਾਵਣ ਵੀ ਚਲਾ ਗਿਆ, ਜਿੱਦਾਂ ਐਡਾ ਵੱਡਾ ਪਰਿਵਾਰ ਸੀ ਕਿਉਂ ਰੋਣ ਰਹੇ ਨੇ, ਕੰਮ ਨਿਬੜ ਗਿਆ। ਮੈਂ ਖਾਲਸਾ ਜੀ ਇਹ ਰਾਮ ਤਾਂ ਪਹਿਲਾਂ ਗਿਆ ਹੀ ਨਹੀਂ ਸੀ, ਪਹਿਲਾਂ ਤਾਂ ਰਾਵਣ ਗਿਆ ਸੀ। ਕਹਿੰਦੇ ਹਾਂਜੀ। ਅਤੇ ਮੈਂ ਕਿਹਾ ਗੁਰਬਾਣੀ 'ਚ ਪਹਿਲਾਂ ਰਾਮ ਕਿਉਂ ਲਿਖਿਆ, ਰਾਵਣ ਕਿਉਂ ਬਾਅਦ 'ਚ ਲਿਖਿਆ? ਅਤੇ ਤੁਸੀਂ ਕਹੇ ਉਹ ਰਾਮ ਵੀ ਚਲਾ ਗਿਆ ਰਾਵਣ ਵੀ ਚਲਾ ਗਿਆ, ਇਹ ਰਾਮ ਕਿਉਂ ਪਹਿਲਾਂ ਕਿਉਂ ਆਇਆ? ਅੱਗੋਂ ਜਵਾਬ ਦੇ ਰਿਹਾ, ਕਹਿੰਦਾ ਖਾਲਸਾ ਜੀ ਇੱਦਾਂ ਆ, ਗਿਆ ਤਾਂ ਹੈ ਨਾ। ਮੈਂ ਕਿਹਾ ਫਿਰ ਠੀਕ, ਫਿਰ ਰਹਿਣ ਦੇ ਭਰਾਵਾ, ਮੈਂ ਹੱਥ ਹੀ ਜੋੜ ਦੇਣਾ ਤੇਰੇ ਅੱਗੇ, ਜੇ ਗਿਆ ਹੈਗਾ ਤਾਂ ਫਿਰ ਰਹਿਣ ਦੇ। ਮੈਂ ਖਾਲਸਾ, ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸੰਸਾਰ ਦੇ ਉੱਤੇ ਕੋਈ ਨਹੀਂ, ਇਹਦੇ ਵਰਗਾ ਮਹਾਨ ਕੋਈ ਨਹੀਂ, ਇਹਦੇ ਵਰਗਾ ਪ੍ਰਕਾਸ਼ ਕੋਈ ਨਹੀਂ। ਮੈਂ ਕਿਹਾ ਤੂੰ ਝੂਠਾ ਤੇ ਮੈਂ ਝੂਠਾ ਹੋ ਸਕਦਾ, ਪਰ ਸਦਕੇ ਜਾਵਾਂ ਗੁਰੂ ਗ੍ਰੰਥ ਸਾਹਿਬ ਝੂਠਾ ਨਹੀਂ ਹੋ ਸਕਦਾ। ਕਹਿੰਦਾ ਫਿਰ ਕਰੋ। ਮੈਂ ਕਿਹਾ ਰਾਮ ਪਹਿਲਾਂ ਗਿਆ ਸੀ, ਰਾਵਣ ਬਾਅਦ 'ਚ ਗਿਆ ਸੀ। ਉਹ ਮੈਨੂੰ ਕਹਿੰਦਾ ਅੱਗੋਂ, ਉਹ ਆਹ ਕਿਹੜੀ ਨਵੀਂ ਗੱਲ ਸੁਣਾਤੀ ਪਿਓ ਦਿਆ, ਪੁੱਤਾਂ ਰਾਮ ਪਹਿਲਾਂ ਕਿੱਦਾਂ ਗਿਆ? ਮੈਂ ਕਿਹਾ ਆਪਾਂ ਭੇਜ ਦਈਏ। ਕਹਿੰਦਾ ਹੈ? ਮੈਂ ਕਿਹਾ ਫਿਰ ਧਿਆਨ ਨਾਲ ਸੁਣਨਾ ਪੈਣਾ, ਕਿਉਂਕਿ ਤਾਂ ਤੁਹਾਡੇ ਮਨ ਨੂੰ ਖਿੱਚਣ ਵਾਸਤੇ ਮੈਂ ਕਹਿ ਰਿਹਾ, ਪਹਿਲਾਂ ਭੇਜ ਦਈਏ ਕਿ ਤੁਹਾਡਾ ਮਨ ਟਿਕ ਜਾਵੇ ਵੀ ਵਾਕਈ ਗੱਲ ਸੁਣਨ ਵਾਲੀ ਹੈ। ਰਾਮ ਪਹਿਲਾਂ ਗਿਆ, ਰਾਵਣ ਬਾਅਦ 'ਚ ਗਿਆ ਸੀ। ਹੁਣ ਤੁਸੀਂ ਕਹੋਗੇ ਵੀ ਇਹ ਤਾਂ ਗੱਲ ਪਹਿਲੀ ਵਾਰੀ ਸੁਣੀ ਹੈ। ਨਹੀਂ, ਸੱਚ ਜੇ ਦਸ਼ਰਥ ਦਾ ਪੁੱਤਰ ਰਾਮ ਰਾਵਣ ਦਾ ਵੱਧ ਕਰਨ ਚਲਾ ਗਿਆ, ਤੀਰ ਛੱਡਿਆ, ਗਰਦਨ ਕੱਟ ਗਈ, ਗਰਦਨਾਂ ਲੱਗ ਗਈਆਂ, ਹੈ ਨਾ, ਆਪਾਂ ਲੰਬੀ ਗੱਲ ਕਾਹਨੂੰ ਕਰਨੀ, ਗਰਦਨਾਂ ਲੱਗ ਗਈਆਂ, ਅਗਲਾ ਤੀਰ ਰਾਮ ਚੰਦਰ ਜੀ ਨੇ ਰਾਵਣ ਦੀ ਨਾਭੀ 'ਚ ਮਾਰਿਆ। ਜਦੋਂ ਲਵਾਜਾ ਨਾਭੀ 'ਚ ਤੀਰ, ਗੁਰੂ ਜੀ ਨੇ ਉਸ ਵੇਲੇ ਬਿਆਨ ਕੀਤਾ, ਜਦੋਂ ਨਾਭੀ 'ਚ ਤੀਰ ਲੱਗਾ ਤਾਂ ਕੀ ਕਿਹਾ ਉਹਨਾਂ ਨੇ? ਕਹਿੰਦਾ ਰਾਮ ਗਇਓ, ਕੌਣ ਗਿਆ? ਅੰਦਰੋਂ ਆਤਮਾ ਗਈ। ਆਤਮਾ ਨੂੰ ਰਾਮ ਕਹਿੰਦੇ ਨੇ, ਕਹੋ ਕਬੀਰ ਏ ਰਾਮ ਕੀ ਅੰਸ਼। ਆਤਮਾ ਨੂੰ ਗਿਆ ਜੇ ਰਾਮ ਗਇਓ ਰਾਵਣ ਗਇਓ, ਰਾਵਣ ਕਿਹਦਾ ਨਾਂ ਸੀ? ਸਰੀਰ ਦਾ। ਤੇ ਰਾਮ ਕਿਹਦਾ ਨਾਂ ਸੀ? ਆਤਮਾ ਦਾ। ਅੰਦਰੋਂ ਆਤਮਾ ਨਿਕਲੀ, ਆਤਮਾ ਗਈ ਤੇ ਸਰੀਰ ਗਿਆ, ਜਾਕੋ ਬਹੁ ਪਰਿਵਾਰ। ਜਿਹਦਾ ਸਰੀਰ ਦਾ ਐਡਾ ਵੱਡਾ ਪਰਿਵਾਰ ਸੀ, ਅੰਦਰੋਂ ਰਾਮ ਨਾਮ ਨਿਕਲ ਗਿਆ, ਸਰੀਰ ਢੇਰੀ ਹੋ ਗਿਆ। ਹੁਣ ਕੀ ਕਹਿੰਦੇ ਖਾਲਸਾ ਜੀ? ਕਹਿੰਦੇ ਬਾਬਾ ਜੀ। ਮੈਂ ਕਿਹਾ ਹਾਂਜੀ। ਇਹ ਕਿੱਥੋਂ ਪੜ੍ਹਦੇ ਹੋ, ਕਿੱਥੋਂ ਲਿਆਂਦਾ ਜੀ? ਮੈਂ ਕਿਹਾ ਮੈਂ ਗਲਤ ਨਹੀਂ ਗਿਆ? ਕਹਿੰਦੇ ਨਹੀਂ, 16 ਨੇ ਸੱਚ ਆ, ਆਹ ਵਾਕਈ ਪਹਿਲਾਂ ਰਾਮ ਗਿਆ। ਸੋ ਗੁਰੂ ਪਿਆਰਿਓ ਬੜਾ ਆਨੰਦ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇੰਨਾ ਕੁ ਆਨੰਦ ਆ ਭੇਜੀ ਦਾ ਬਿਆਨ ਕਰਨਾ ਬੜਾ ਔਖਾ, ਬੜਾ ਔਖਾ। ਗੁਰੂ ਪਿਆਰੀ ਸਤ ਸੰਗਤ, ਇਹ ਤਾਂ ਇੰਨੀ ਸੁੰਦਰ ਦਾਤ ਆ ਗੁਰੂ ਗ੍ਰੰਥ ਸਾਹਿਬ ਜੀ ਵੀ ਇਹਦਾ ਇੱਕ ਅੱਖਰ ਕਿਤੇ, ਉਹਨਾਂ ਨੇ ਆਪ ਕਿਹਾ, ਕਹਿੰਦੇ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਵਾਂ। ਕਹਿੰਦੇ ਤੇਰੇ ਸਵਾਸਾਂ 'ਚ ਕਿਤੇ ਇੱਕ ਸ਼ਬਦ ਵਸ ਜਾਵੇ ਤੇ ਦੁਬਾਰਾ ਜਨਮ ਲੈ ਕੇ ਨਹੀਂ ਆਏਗਾ। ਦੱਸੋ, ਤੇ ਆਪਾਂ ਪੂਰਾ ਗੁਰੂ ਗ੍ਰੰਥ ਸਾਹਿਬ 430 ਪੰਨੇ ਪੜ੍ਹ ਗਏ, ਪਰ ਪੜ੍ਹਦੇ ਵੇਲੇ ਕੀ ਕੀਤਾ? ਝੂਠੀਆਂ ਮੰਗਾਂ ਹੀ ਅੱਗੇ ਰੱਖੀਆਂ। ਇਹ ਮਾਰ ਗਿਆ, ਇੱਥੇ ਚੱਲਣਾ ਆ। ਗੁਰੂਆਂ ਨੇ, ਭਗਤਾਂ ਨੇ, ਭੱਟਾਂ ਨੇ, ਗੁਰੂ ਪਿਆਰੀ ਸਾਧ ਸਿੰਘ ਜੀ ਨਵਾਂ ਰਾਹ ਪੈਂਦਾ ਨਾ ਜਦੋਂ ਬੰਦਾ, ਅੱਗੇ ਘਾਹ ਹੁੰਦਾ, ਉਸ ਘਾਹ 'ਚੋਂ ਝਾੜੀਆਂ 'ਚ ਲੰਘ ਕੇ ਜਾਣਾ, ਉਹਨਾਂ ਨੇ ਕੰਢੇ ਖਾਧੇ, ਪੈਰਾਂ 'ਚ ਕੰਢੇ ਚੁਭੇ, ਫਿਰ ਰਾਹ ਬਣਿਆ, ਤੇ ਅਸੀਂ ਤਾਂ ਰਾਹ 'ਤੇ ਚੱਲਣਾ। ਹੁਣ ਜਿਹੜਾ ਬੰਦਾ ਰਾਹ ਬਣੇ ਤੇ ਨਾ ਚੱਲੇ, ਉਹਨੂੰ ਫਿਰ ਕੀ ਕਹੀਏ? ਉਹਨਾਂ ਨੇ ਰਾਹ ਬਣਾਇਆ ਅਤੇ ਅਸੀਂ ਇਸ ਰਾਹ 'ਤੇ ਚੱਲਣਾ ਹੈ। ਇਹਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੇ ਲੱਗੋ, ਗੁਰੂ ਦੇ ਲੜ ਲੱਗੋ। ਵੱਡੇ ਭਾਗ ਨੇ ਭਾਈ ਕਿ ਦਾਸ ਕਹਿੰਦਾ ਹੈ ਮੈਂ ਤਾਂ ਕੁੱਤਾ, ਅਤੇ ਇਸ ਕੁੱਤੇ ਨੂੰ ਕਿੱਡਾ ਵਧੀਆ ਮੌਕਾ ਲੱਗਾ ਵੀ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਲੱਗਾ। ਭਾਈ ਸਾਹਿਬ, ਭਾਈ ਪ੍ਰੀਤਮ ਸਿੰਘ ਜੀ ਬੈਠੇ ਨੇ, ਇਹਨਾਂ ਨੇ ਬੜੀ ਸੁੰਦਰ ਜੀ ਦਾਤ ਬਖਸ਼ ਦਿੱਤੀ ਵੀ ਆ ਜਾਓ ਤੁਹਾਨੂੰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਵਾ ਦਈਏ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ, ਤੁਹਾਡਿਆਂ ਚਰਨਾਂ 'ਚ ਬੇਨਤੀ ਆ ਵੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰਬਾਣੀ ਨੂੰ ਪਿਆਰ ਨਾਲ ਪੜ੍ਹੋ, ਗਿਣਤੀਆਂ ਅਤੇ ਮਿੰਤੀਆਂ ਛੱਡ ਦਿਓ। ਤੁਸੀਂ ਗਿਣਤੀਆਂ ਅਤੇ ਮਿੰਤੀਆਂ 'ਚ ਪੈ ਗਏ ਹੋ, ਮਿੰਤੀਆਂ ਛੱਡ ਦਿਓ, ਗਿਣਤੀਆਂ ਛੱਡ ਦਿਓ। ਬਾਣੀ 'ਚ ਲਿਖਿਆ ਗਣਤੇ ਸੇਵ ਨਾ ਹੋਵਈ ਕੀਤਾ ਥਾਏ ਨਾ ਪਾਏ। ਗਿਣਤੀਆਂ ਕਰਕੇ ਨਹੀਂ ਵੱਲ ਬਣਦੀ, ਕਿੰਨੇ ਹੋ ਗਏ ਕਿੰਨੇ ਬਾਕੀ ਜੀ ਫਸੇ ਰਹਿੰਦੇ ਹੋ। ਭਾਵੇਂ ਇੱਕ ਪਾਠ ਕਰੋ ਪਰ ਪਿਆਰ ਨਾਲ ਕਰੋ, ਉਹਨੂੰ ਵਿਚਾਰੋ, ਉਹਨੂੰ ਸਮਝੋ। ਉਹ ਪੰਕਤੀ ਨਾ ਭੁੱਲਿਓ ਪਹਿਲੇ ਵਾਲੀ, ਜਿੰਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਆਖੀਆਂ ਨੇ ਪਸ਼ੂ ਢੋਰ ਗਵਾਰ। ਸੋ ਤੁਹਾਡਿਆਂ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਔਰ ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਣਾ ਜੀਵਨ ਉਹ ਜਿਹਾ ਬਣਾਓ, ਔਰ ਨਾਮ ਸਿਮਰਨ ਕਰੋ, ਕਿਉਂਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸੋ ਗੁਰੂ ਰੂਪ ਪਿਆਰੀ ਸਤ ਸੰਗਤ, ਮਾਲਕ ਚੜ੍ਹਦਿਆਂ ਕਲਾ ਕਰੇ, ਦਾਸ ਦਾ ਟਾਈਮ ਹੋ ਗਿਆ, ਆਓ ਇੱਥੇ ਹੀ ਸਮਾਪਤੀ ਕਰਦੇ ਹੋਏ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।